सतनाम श्री वाहे गुरु साहेब जी श्लोक महला चौथा अंतर अज्ञान पई मत मते मां सतगुर की प्रतीत नाही अंदर कपट सब कपटो कर जान कपटे खपह खपाही अंतर अज्ञान पई मत मते मां सतगुर की प्रतीत नाही अंदर कपट सब कपटो कर जान कपटे खपह खपाही सतगुर का पाना चित ना आवे अपने सुवाए फिराही कृपा करे जे अपनी ता नानक शब्द समाही सतगुर का पाना चित ना आवे अपने सुवाए फिराही कृपा करे जे अपनी ता नानक शब्द समाही
वाहेगुरु जी का खालसा वाहेगुरु जी की फतेह। गुरु रूप गुरु की साजी निवाजी गुरु सूत गुरु खालसा साध संग जी सोढ़ी सुल्तान दीन दुनिया के मालक धन धन सतगुरु रामदास सच्चे पातशाह महाराज जी ने अपने ते कृपा करके समझाया गुरु के सिखा ए जिंदगी की कदर कर तेरा सुभाव बन गया प्यो पलों कुछ होर अंदरों कुछ होर पर इन गल करने बाद नहीं बननी। जिज्ञासू ने बेनती की पातशाह किवें करा हजूर कहिंदे गुरमुखा दुनिया के पदार्थ मंगण की बजाय उस परमेश्वर दे कोलों कृपा मंग उहदे कोल रहमत मंग ते जिन्हां ते परिपूर्ण परमात्मा की रहमत हो गई ਉਹ ਗੁਰੂਕ ਉਪਦੇਸ਼ ਵਿੱਚ ਜੁੜ ਕੇ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ। ਜਿਵੇਂ ਆਪਾਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ ਤੇ ਗੁਰੂ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰੜੀ ਸੰਪੂਰਨ ਥੀਆ ਰਾਮ। ਇਹ ਗੁਰਮੁਖ ਪਿਆਰਿਆਂ ਦੀ ਅਵਸਥਾ ਵੀ ਜਿਵੇਂ ਪਾਣੀ ਦੇ ਵਿੱਚ ਪਾਣੀ ਦੀਆਂ ਬੂੰਦਾਂ ਰਲ ਕੇ ਤੇ ਸਮੁੰਦਰ ਬਣ ਜਾਂਦੀਆਂ ਨੇ। ਹੈ ਤਾਂ ਤੂੰ ਬੂੰਦ ਵਰਗਾ ਲੇਕਿਨ ਜੇ ਸਮੁੰਦਰ ਭੇਦ ਹੋ ਜਾਏ ਤੇ ਗੁਰਮੁਖਾ ਤੂੰ ਸਮੁੰਦਰ ਬਣ ਜਾਏਗਾ। ਇਸ ਪਾਵਨ ਉਪਦੇਸ਼ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਮੇਰੇ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਕੇ ਇਹਦੀ ਵਿਚਾਰ ਕਰਾਉਣਗੇ ਕਿਉਂਕਿ ਮੈਂ ਆਮ ਕਹਿੰਦਾ ਵੀ ਗੁਰਮੁਖੋ ਕਰਤੇ ਦੀ ਬਾਣੀ ਨੂੰ ਅਸੀਂ ਕਿਰਤ ਜਾਣ ਨਹੀਂ ਸਕਦੇ। ਕਿੰਨੇ ਗਿਆਨੀ ਅਖਵਾਈ ਜਾਣ ਕਿੰਨੇ ਵਿਦਵਾਨ ਅਖਵਾਈ ਜਾਣ ਲੇਕਿਨ ਗੁਰੂ ਦੀ ਬਾਣੀ ਨੂੰ ਕੇਵਲ ਗੁਰੂ ਜਾਣਦਾ ਸਾਡੇ ਵਿੱਚ ਇੰਨੀ ਅਕਲ ਨਹੀਂ। ਪੰਛੀ ਆਕਾਸ਼ ਵਿੱਚ ਉੱਡ ਸਕਦਾ ਹੈ ਲੇਕਿਨ ਆਕਾਸ਼ ਮਿਣਿਆ ਨਹੀਂ ਜਾਂਦਾ। ਮੱਛੀ ਪਾਣੀ ਵਿੱਚ ਤਰਦੀ ਤਾਂ ਹੈ ਆਨੰਦ ਲੈ ਸਕਦੀ ਪਰ ਉਹ ਸਮੁੰਦਰ ਨੂੰ ਸਾਗਰ ਨੂੰ ਮਿਣ ਨਹੀਂ ਸਕਦੀ। ਇਸ ਕਰਕੇ ਗੁਰਮੁਖ ਆਪਾਂ ਗੁਰਬਾਣੀ ਦੀ ਵਿਚਾਰ ਕਰਕੇ ਗੁਰਬਾਣੀ ਪੜ੍ਹ ਕੇ ਆਨੰਦ ਲੈ ਤਾਂ ਸਕਦੇ ਹਾਂ ਲੇਕਿਨ ਇਹ ਆਖੀਏ ਕਿ ਮੈਂ ਸਾਰੀ ਬਾਣੀ ਨੂੰ ਸਮਝਿਆ ਤੇ ਇਹ ਸਾਨੂੰ ਗਲਤ ਪਈ ਭੁਲੇਖਾ। ਮੈਂ ਇਹ ਤਾਂ ਬੇਨਤੀ ਕਰਦਾ ਹਾਂ ਵੀ ਗੁਰੂ ਅੱਠਵੇਂ ਪਾਤਸ਼ਾਹ ਦੇ ਚਰਨਾਂ ਚ ਮਹਾਰਾਜ ਸ੍ਰੀ ਹਰਿ ਕਿਸ਼ਨ ਧਿਆਈਆ ਹੈ ਜਿਸ ਜਿੱਠੇ ਸਭ ਦੁੱਖ ਜਾਏ। ਮੇਰੇ ਮਾਲਕਾ ਤੂੰ ਤਾਂ ਛੱਜੂ ਝੋਰ ਦੇ ਸਿਰ ਤੇ ਸੋਟੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਰਹੇ ਸਨ। ਮੈਨੂੰ ਛੱਜੂ ਝੋਰ ਵਰਗਾ ਹੈ, ਮੇਰੇ ਤੇ ਰਹਿਮਤ ਕਰੀ, ਮੇਰੇ ਵਾਲੇ ਪਾਸੇ ਆਪਣੀ ਰਹਿਮਤ ਦੀ ਨਿਗਾਹ ਕਰਕੇ ਤੇ ਗੁਰਬਾਣੀ ਦੇ ਅਰਥ ਪੜਾ ਵੀ ਦੇਵੀ ਤੇ ਗੁਰਬਾਣੀ ਦੇ ਅਰਥਾਂ ਮੁਤਾਬਕ ਜੀਵਨ ਵੀ ਢਾਲ ਦੀ। ਇਹ ਮੈਂ ਅੱਠਵੇਂ ਪਾਤਸ਼ਾਹ ਦੀ ਚਰਨਾਂ ਚ ਬੇਨਤੀ ਕਰਦਾ। ਹਜ਼ੂਰ ਜਿਵੇਂ ਰਹਿਮਤਾਂ ਕਰਨਗੇ ਗੁਰਮੁਖੋ, ਆਪਾਂ ਬੈਠੇ ਤਾਂ ਮੰਜੀ ਸਾਹਿਬ ਹਾਲ ਵਿਚ ਆਣਾ, ਪਰ ਮਨ ਅਮਰੀਕਾ ਗਿਆ ਜੇ ਕਿਸੇ ਦਾ, ਕੋਈ ਆਸਟ੍ਰੇਲੀਆ ਵਿਚ ਘੁੰਮਦਾ ਹੈ ਤੇ ਕੋਈ ਆਪਣੀ ਕੋਠੀ ਵਿਚ ਨਿਗਾਹ ਮਾਰਦਾ, ਗੁਰਮੁਖੋ ਉਸ ਮਨ ਨੂੰ ਇੱਥੇ ਲਿਆਈਏ। ਮਨ ਬੜਾ ਤੇਜ਼ ਜਾਂਦਾ ਨਾ, ਹਵਾਈ ਜਹਾਜ਼ ਤਾਂ ਗੁਰਮੁਖੋ ਘੰਟਿਆਂ ਵਿਚ ਜਾਂਦਾ ਨਾ, ਘੰਟਿਆਂ ਚ ਇਹ ਮਨ ਸੈਕਿੰਡ ਵਿਚ ਪਹੁੰਚ ਜਾਂਦਾ ਦੂਰੀ ਵਿਚ। ਇਸ ਕਰਕੇ ਅੱਜ ਆਪਾਂ ਮਨ ਨੂੰ ਆਵਾਜ਼ ਮਾਰੀਏ ਵੀ ਮਨਾ, ਬੜਾ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਚ ਘੁੰਮਿਆ ਏ, ਕਿਤੇ ਅੱਜ ਹੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਮੰਜੀ ਸਾਹਿਬ ਆ ਜਾਏ, ਤੇਰੀ ਕਲਿਆਣ ਹੋ ਜਾਏ। ਮਨ ਨੂੰ ਆਵਾਜ਼ ਮਾਰੀਏ ਤੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ। ਉਸ ਆਵਾਜ਼ ਮਾਰਨ ਦਾ ਤਰੀਕਾ ਕੀ ਹੈ? ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਦੇ ਮੈਂ।
ਕਹਿੰਦੇ ਅੰਦਰ ਬਸਮਝ ਪੁਣਾ ਹੋਣ ਕਰਕੇ, ਅਗਿਆਨ ਦਾ ਭਾਵ ਬਸਮਝ ਪੁਣਾ, ਇਹਦਾ ਇਹ ਵੀ ਅਰਥ ਹੈ ਅਗਿਆਨ ਹੁੰਦਾ ਕਦੋਂ ਹੈ? ਜਦੋਂ ਬੰਦਾ ਗੁਰੂ ਦੀ ਆਗਿਆ ਚੋਂ ਬਾਹਰ ਹੋ ਜਾਏ, ਤੇ ਜੇ ਗੁਰੂ ਦੀ ਆਗਿਆ ਵਿਚ ਆ ਜਾਵਾਂਗੇ ਤੇ ਗਿਆਨ ਵੀ ਹੋ ਜਾਏਗਾ। ਅੰਦਰ ਬਸਮਝ ਪੁਣਾ ਆਉਣ ਕਰਕੇ ਮਤ ਮਧਮ ਦਾ ਭਾਵ ਹੁੰਦਾ ਹੈ, ਕਦੇ ਚੰਗੇ ਪਾਸੇ ਖਿਆਲ, ਕਦੇ ਮਾੜੇ ਪਾਸੇ ਖਿਆਲ, ਜਿਹਨੂੰ ਆਪਾਂ ਕਹਿੰਦੇ ਹਾਂ ਮਿਡਲ ਵਸਤਾ, ਮੱਧ ਵਸਤਾ, ਜਿਹਨੂੰ ਆਪਾਂ ਕਹਿੰਦੇ ਕਬਹੂ ਜੀੜਾ ਉਹ ਵਿਚਰਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਤਿਰਨਾ ਰਹਿਤ ਹੈ ਚਾਰੇ ਕੁੰਟਾ ਪਾਲੇ। ਅੰਦਰ ਬਸਮਝ ਪੁਣਾ ਹੋਣ ਕਰਕੇ ਮਨ ਡੋਲਦਾ, ਆ ਕੰਮ ਕਰਾਂ ਕਿ ਨਾ ਕਰਾਂ, ਇਸ ਪ੍ਰਕਾਰ ਇਹ ਮਰਮ ਡੋਲਦਾ ਕਿਉਂ? ਅੱਗੇ ਨਿਰਣਾ ਕਰਨਗੇ,
ਸਤਿਗੁਰ ਕੀ ਪ੍ਰਤੀਤ ਨਾਹੀ।
ਕਹਿੰਦੇ ਇਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ। ਗੁਰਮੁਖੋ ਸਾਰੇ ਜਣੇ ਆਪਣੇ ਝਾਤੀ ਮਾਰੋ, ਆਪਾਂ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਹਾਂ ਤੇ ਅਸਲੀ ਗੁਰਮੁਖ ਦਾ ਅਸੂਲ ਤਾਂ ਇਹ ਹੈ ਵੀ ਗੁਰਦੁਆਰੇ ਸਾਹਿਬ ਜਾ ਕੇ ਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਤੇ ਗੁਰੂ ਪਾਤਸ਼ਾਹ ਸਾਨੂੰ ਹੁਕਮਨਾਮਾ ਬਖਸ਼ਣ। ਆਪਾਂ ਧੀ ਪੁੱਤਰ ਦੇ ਵਿਆਹ ਦੀ ਗੱਲ ਘਰ ਵਿਚ ਕੀਤੀ, ਗੁਰਦੁਆਰੇ ਸਾਹਿਬ ਗਏ, ਦੇ ਕਰਾਈ ਤੇ ਮੁੜ ਕੇ ਘਰਵਾਲੀ ਨੂੰ ਫੋਨ ਕੀਤਾ, ਭਾਗਾ ਵਾਲੀਏ ਮੈਂ ਥੋੜਾ ਜਿਹਾ ਜੋਸ਼ੀ ਨੂੰ ਪੁੱਛਾਵਾਂ ਵੀ ਕਿਹੜੇ ਦਿਨ ਵਿਆਹ ਕਰੀਏ। ਗੁਰਮੁਖੋ ਕੀਤੀ ਕਤਰੀ ਖੂਹ ਚ ਪੈ ਗਈ, ਤੈਨੂੰ ਗੁਰੂ ਦੇ ਵਿਸ਼ਵਾਸ ਤੇ ਘੱਟ ਤੇ ਜੋਸ਼ੀ ਦੇ ਜੋਸ਼ ਇਤਬਾਰ ਜ਼ਿਆਦਾ। ਮੈਂ ਅੱਗੇ ਦਿਨ ਜ਼ਿਕਰ ਕੀਤਾ ਸੀ ਪੱਟੀ ਸ਼ਹਿਰ ਦੀ ਘਟਨਾ, ਆਪਣੇ ਲਾਗੇ ਪੱਟੀ ਹੈ, ਉੱਥੇ ਖਾੜਕੂ ਸਿੰਘ ਇੱਕ ਜੋਤਸ਼ੀ ਕੋਲ ਗਿਆ ਤੇ ਉਹਨੂੰ ਹੱਥ ਵਿਖਾਇਆ, ਸ਼ਰਾਰਤੀ ਸੁਭਾਅ ਦਾ ਸੀ। ਉਹ ਕਹਿਣ ਲੱਗਾ ਗੁਰਮੁਖਾ ਤੇਰੀ ਉਮਰ ਬੜੀ ਥੋੜੀ ਹੈ। ਉਹਨੇ ਇੱਕਦਮ ਉਹਨੂੰ ਠੋਕਿਆ ਤੇ ਕਹਿਣ ਲੱਗਾ ਹੁਣ ਤੂੰ ਦੱਸ ਤੇਰੀ ਕਿੰਨੀ ਹੈ। ਇਹ ਗੁਰਮੁਖਾ ਆਪਾਂ ਭੁਲੇਖੇ ਚ ਪਏ ਹਾਂ, ਸਾਨੂੰ ਦੁੱਖ ਆਵੇ ਸਾਨੂੰ ਸੁੱਖ ਆਵੇ ਸਾਡੇ ਕਰਮਾਂ ਦਾ ਫਲ ਹੈ, ਪਰ ਗੁਰਮੁਖੋ ਗੁਰੂ ਨੂੰ ਛੱਡ ਕੇ ਥਾਵਾਂ ਦੇ ਧੱਕੇ ਨਾ ਖਾਇਆ ਕਰੀਏ। ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਰਿਆ, ਸਤਿਗੁਰੂ ਹੈ ਬੋਏ ਥਾ ਵਿਲੇ ਕਿਨੇ ਵਿਚਾਰਿਆ। ਮੈਂ ਰੋਜ਼ ਹੀ ਮੇਰੀ ਕਿਤੇ ਨਾ ਕਿਤੇ ਪਿੰਡਾਂ ਚ ਡਿਊਟੀ ਹੁੰਦੀ ਹੈ ਤੇ ਮੈਂ ਇੱਕੋ ਇੱਕ ਬੇਨਤੀ ਕਰਦਾ ਉਹਨਾਂ ਸਾਰਿਆਂ ਨੂੰ ਸਾਂਝੀ ਜੀ, ਵੀ ਪਿਓ ਇੱਕ ਹੁੰਦਾ ਹੈ ਦੋ ਨਹੀਂ। ਬੀਬੀਆਂ ਨੂੰ ਬੇਨਤੀ ਕਰੀ ਦੀ ਧੀਓ ਬੱਚਿਓ ਪਤੀ ਇੱਕ ਹੁੰਦਾ ਹੈ, ਦਿਓਰ ਤਿੰਨ ਹੋਏ ਚਾਰ ਜੇਠ ਹੋਏ ਪਰ ਪਤੀ ਦੋ ਨਹੀਂ ਹੁੰਦੇ। ਸਾਡਾ ਪਤੀ ਸਾਡਾ ਪਿਓ ਗੁਰੂ ਗ੍ਰੰਥ ਸੱਚਾ ਪਾਤਸ਼ਾਹ ਮਹਾਰਾਜ ਹੈ, ਅਸੀਂ ਉਂਝ ਕਹਿੰਦੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਦੇ ਤੇ ਗੁਰੂ ਗੋਬਿੰਦ ਸਿੰਘ ਦੀ ਗੱਲ ਕਿਉਂ ਨਹੀਂ ਮੰਨਦੇ? ਆ ਦਸਮ ਪਾਤਸ਼ਾਹ ਤਾਂ ਗੁਰਪ ਉਹਨਾਂ ਨੇ ਬੜੇ ਚਕਾਰੇ ਛੱਡਣੇ ਨੇ, ਆਪਾਂ ਬੜੇ ਲੰਗਰ ਲਾਉਣੇ ਨੇ, ਲੇਕਿਨ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਗੱਲ ਆਖੀ ਹੈ, ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਗੱਲ ਮੰਨਦੇ ਕਿਉਂ ਨਹੀਂ? ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹਦੇ ਮਨ ਵਿਚ ਗੁਰੂ ਦੇ ਪ੍ਰਤੀ ਵਿਸ਼ਵਾਸ ਨਹੀਂ, ਸ਼ਰਧਾ ਨਹੀਂ।
ਅੰਦਰ ਕਪਟ ਸਭ ਕਪਟੋ ਕਰ ਜਾਣ,
ਕਪਟ ਦਾ ਭਾਵ ਹੁੰਦਾ ਛਾਲ ਕਰਨਾ, ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਹੋਣਾ। ਕਪਟ ਦੀ ਵਿਆਖਿਆ ਆਪਣੀ ਬਿਰਤੀ ਨੂੰ ਆਨੰਦ ਸਾਹਿਬ ਦੀ ਬਾਣੀ ਚ ਲੈ ਜਾਓ, ਕਹਿੰਦੇ ਜੀਓ ਮੈਲੇ ਕਪਟ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਮੈਲੇ, ਤਿੰਨੀ ਜਨਮ ਜੁਗੇ ਆ ਰਿਹਾ ਤੇ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਨ ਮਨੂ ਵਸਾਰਿਆ, ਇਹ ਕਪਟ ਦੀ ਵਿਆਖਿਆ ਹੈ। ਅੰਦਰੋਂ ਖੋਟੇ ਆ, ਬਾਹਰ ਚੰਗੇ ਦਿਸਦੇ ਆ, ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਅੰਦਰ ਵਲ ਛੜ ਹੋਣ ਕਰਕੇ ਤੇ ਸਾਰਿਆਂ ਨੂੰ ਆਪਣੇ ਵਰਗਾ ਛਲੀਆ ਜਾਣਦਾ। ਇੱਕ ਸੰਸਕ੍ਰਿਤ ਦਾ ਬੜਾ ਕੀਮਤੀ ਸ਼ਲੋਕ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜਿਹੀ ਸਾਡੀ ਸੋਚ ਹੁੰਦੀ ਹੈ ਨਾ, ਸਾਨੂੰ ਆਪਣੀ ਸੋਚ ਦੇ ਮੁਤਾਬਕ ਬਾਹਰ ਦਿਸਦਾ, ਆਪਣੀ ਸੋਚ ਮੁਤਾਬਕ। ਇਹਦੇ ਬਾਰੇ ਇੱਕ ਮਹਾਂਪੁਰਸ਼ਾਂ ਨੇ ਸਾਨੂੰ ਦ੍ਰਿਸ਼ਟਾਂਤ ਪੜਾਇਆ ਤੇ ਤਿੰਨ ਚਾਰ ਗੱਭਰੂ ਚੇਤ ਦੇ ਮਹੀਨੇ ਵਿੱਚ ਖੇਤਾਂ ਵਿੱਚ ਗਏ ਤੇ ਕਣਕ ਦੇ ਵਿੱਚ ਕਾਲਾ ਤਿੱਤਰ ਬੋਲਦਾ ਹੈ। ਉਹ ਤਿੰਨੇ ਜਣੇ ਗੱਭਰੂ ਆਪਸ ਵਿੱਚ ਗੱਲਾਂ ਕਰਨ ਲੱਗੇ, ਵੀ ਭਲਾ ਦੱਸੋ ਵੀ ਭਲਵਾਨਾ ਇਹ ਕੀ ਬੋਲਦਾ ਹੈ? ਉਹਨਾਂ ਚ ਬਾਣੀਆਂ ਦਾ ਲੜਕਾ ਸੀ, ਉਹ ਕਹਿੰਦਾ ਇਹ ਹੈ ਲੂਣ ਤੇਲ ਅਦਰਕ। ਉਹ ਹਾਣੀ ਸਨ ਗੱਭਰੂ ਤੇ ਇੱਕ ਨੇ ਦੂਜੇ ਦੇ ਮੋਢੇ ਧਿਆਤ ਮਾਰ ਕੇ ਕਹਿਣ ਲੱਗਾ ਸ਼ਾਹ ਸੇਠਾ ਤੈਨੂੰ ਅੱਠੇ ਪਹਿਰੀ ਲੂਣ ਤੇਲ ਅਦਰਕ ਦਿਸਦਾ, ਇਹਨੇ ਦੁਕਾਨ ਪਾਉਣੀ ਕਰਿਆਨੇ ਦੀ। ਵਿੱਚ ਗੱਭਰੂ ਮੁੰਡਾ ਕਬੱਡੀ ਖੇਡਦਾ ਸੀ, ਕਹਿਣ ਲੱਗਾ ਨਾ ਭਾਈ ਮੈਂ ਦੱਸਦਾ। ਉਹ ਕਹਿੰਦਾ ਖਾ ਘਿਓ ਤੇ ਕਰ ਕਸਰਤ। ਤੀਜਾ ਗੁਰਮੁਖ ਪਿਆਰਾ ਭਲੀ ਸੋਚ ਵਾਲਾ ਸੀ, ਕਹਿਣ ਲੱਗਾ ਭਲਵਾਨਾ ਜੇ ਆਪਣੇ ਬਾਣੀ ਭਰਾ ਨੇ ਆਖਿਆ ਲੂਣ ਤੇਲ ਅਦਰਕ ਤੇ ਤੂੰ ਉਹਦੀ ਗੱਲ ਨੂੰ ਕੰਡੈਮ ਕੀਤਾ, ਖੰਡਨ ਕੀਤਾ ਤੇ ਤੂੰ ਕਹਿਣ ਲੱਗਾ ਵੀ ਕਹਿੰਦਾ ਖਾ ਘਿਓ ਤੇ ਕਰ ਕਸਰਤ, ਤੂੰ ਦੱਸ ਵੀ ਇਹਨੇ ਕਿਹੜੀ ਟੂਰਨਾਮੈਂਟ ਤੇ ਜਾਣਾ, ਮੈਂ ਦੱਸਦਾ। ਇਹ ਕਹਿੰਦਾ ਸੁਭਾਨ ਤੇਰੀ ਕੁਦਰਤ, ਇਹ ਵਾਹਿਗੁਰੂ ਮੈਂ ਤੇਰੀ ਕੁਦਰਤ ਤੋਂ ਸਦਕੇ ਜਾਵਾਂ। ਇੱਕ ਦ੍ਰਿਸ਼ਟਾਂਤ ਸਮਝਾਉਣ ਲਈ ਕਹਿੰਦਾ ਭਾਵ ਕਿ ਜਿਹੋ ਜਿਹਾ ਕੋਈ ਬੰਦਾ ਹੁੰਦਾ ਨਾ, ਉਹਨੂੰ ਸੰਸਾਰ ਆਪਣੇ ਵਰਗਾ ਦੀਦਾ, ਆਪਣੇ ਵਰਗਾ, ਬੁਰੇ ਨੂੰ ਬੁਰਾ ਪ੍ਰਤੀਤ ਹੁੰਦਾ ਤੇ ਭਲੇ ਨੂੰ ਭਲਾ ਪ੍ਰਤੀਤ ਕਹਿੰਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇਹ ਅੰਦਰ ਦਾ ਛਲੀਆ ਹੋਣ ਕਰਕੇ ਇਹਨੂੰ ਆਪਣੇ ਵਰਗੇ ਸਾਰੇ ਛਲੀਏ ਜਾਣਦੇ ਹਨ, ਜਾਪਦੇ ਹਨ।
ਕਪਟ ਖਪਾ ਖਪਾ ਹੀ,
ਔਰ ਸਾਰੀ ਜ਼ਿੰਦਗੀ ਇਹ ਛਲ ਕਰਦਿਆਂ ਆਪਣੀ ਬਰਬਾਦ ਕਰ ਦਿੰਦਾ। ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਉਹਨਾਂ ਦੇ ਇਤਿਹਾਸ ਦੀ ਬੜੀ ਮਸ਼ਹੂਰ ਘਟਨਾ ਹੈ ਕਿ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਤਲੰਬੇ ਸ਼ਹਿਰ ਗਏ ਤੇ ਜਿਵੇਂ ਆਪਣੇ ਅੰਮ੍ਰਿਤਸਰ ਦੇ ਨਾਲ ਤੁੰਗ ਪਿੰਡ ਰਲ ਗਿਆ, ਸੁਲਤਾਨ ਬਿੰਦ ਨਾਲ ਜੁੜ ਗਿਆ, ਤਲੰਬੇ ਸ਼ਹਿਰ ਦੇ ਲਾਗੇ ਪਿੰਡ ਮਖਦੂਮਪੁਰਾ ਸੀ, ਉਹ ਬਿਲਕੁਲ ਉਹਦੇ ਨਾਲ ਜੁੜ ਗਿਆ ਸੀ। ਉਸ ਨਗਰ ਦੇ ਵਿੱਚ ਚਾਚੇ ਭਤੀਜੇ ਦਾ ਬੜਾ ਪਿਆਰ, ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਕੰਪਨੀ ਬਣਾਈ ਮੈਂ ਕੰਪਨੀ, ਉਹਨੇ ਕੰਪਨੀ ਖੋਲੀ ਕਾਹਦੀ? ਜਿਹੜਾ ਗੱਭਰੂ ਕੱਜਲ ਹੈ ਨਾ, ਉਹ ਲੋਕਾਂ ਨੂੰ ਪ੍ਰੇਰ ਕੇ ਲਿਆਉਂਦਾ ਤੇ ਚਾਚਾ ਸੱਜਣ ਉਹਨਾਂ ਨੂੰ ਮਾਰੀ ਜਾਂਦਾ। ਜਦੋਂ ਤੁਸੀਂ ਸੱਜਣ ਠੱਗ ਦੀ ਸਾਖੀ ਪੜੋਗੇ ਨਾ, ਤੁਹਾਨੂੰ ਸੱਜਣ ਦੇ ਨਾਲ ਕੱਜਲ ਲਫ਼ਜ਼ ਲਿਖਿਆ ਮਿਲੇਗਾ। ਕੱਜਲ ਉਹਦਾ ਭਤੀਜਾ ਸੀ ਜਿਹੜਾ ਲੋਕਾਂ ਨੂੰ ਪ੍ਰੇਰ ਕਰਕੇ ਲਿਆਉਂਦਾ ਤੇ ਸੱਜਣ ਰਾਤ ਨੂੰ ਉਹਨਾਂ ਨੂੰ ਮਾਰ ਦਿੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਦੇ ਜੀਵਾਂ ਨੂੰ ਤਾਰਦੇ ਤਾਰਦੇ ਉੱਥੇ ਗਏ। ਨਾਲ ਭਾਈ ਮਰਦਾਨਾ ਜੀ ਨੇ ਕਈ ਥਾਵਾਂ ਤੇ ਭਾਈ ਰਜਾਦਾ ਲਿਖਿਆ ਵੀ ਭਾਈ ਮਰਦਾਨੇ ਦਾ ਬੇਟਾ लेकिन बहुत समती विद्वाना की है क्योंकि भाई मरदाना जी ने 1534 अपना शरीर छड़िया है और वह गुरदेव के नाल सन कजल लै गया। सतगुरु पातशाह ने भाई मरदानी नूं सोहना मंजा दिता, बिस्तरा विछा के रात पई ते माया दे लालच करके सजन वार वार गेड़े मारदा भी कदों सौण ते मैं इन्हां नूं खत्म करके इन्हां दी जेब दी तलाशी लवां। उहनूं नींद नहीं आउंदी क्योंकि भाई साहब भाई गुरदास दे मुताबक जिहड़े अमीर बंदे ने ना उन्हां दे मत्थे दी दरक दसदी भी इह अमीर हन। भाई साहब भाई गुरदास दी लिखत मुताबक उन्हें एक पंक्ति लिखी है, तन धरती दबिए मस्तक परवाने। हुण तां आपां बैंक जमा कराने ना, अगे पुराने जमाने च लोग पैसों थले दबदे सन गागरां विच पा करके, सोने चांदी के सिक्के होंदे सन। हुण तां कागजां की करंसी बन गई है, कागजां के अपने लीडर बन गए ने। कई बंदे कहिंदे कि हनी जी इह लीडर बड़ा धाका करदे। मैं कहा ना क्या करो, अगे राजे जमदे सन राणिया नूं, इह विचारे डब्बिया चो निकले, इन्हां तों पक्की झाक रखांगे। कागजां तों बने ने, आपां परची कागज ही पुखणे ने, कागज हुंदा है। जिहड़े कागजां तों बने ते डब्बिया चो निकले, इन्हां तों झाक ना रखो। अगे राजे राणिया नूं जमदे सन, खानदान दा बंदे ते असर हुंदा है। आपां मनीए जां ना मनीए, खानदान दा बंदे ते असर पैंदा, कोई मन्ने जां ना मन्ने। ਇਹ ਸਵਾਭਿਕ ਵਿੱਚੋਂ ਗੱਲ ਆ ਗਈ, ਟੌਪਿਕ ਨਹੀਂ। ਗੁਰਦੇਵ ਦੇ ਮੱਥੇ ਦੀ ਡਲਕ ਵੇਖ ਕੇ ਪ੍ਰਤੀਤ ਹੋਇਆ ਵੀ ਇਹ ਕੋਈ ਮਾਲਦਾਰ ਸਾਮੀ ਹੈ। ਮਨ ਵਿਆਕਲ ਹੋ ਗਿਆ। ਅੱਧੀ ਰਾਤ ਤੋਂ ਟਾਈਮ ਕੁਝ ਉੱਪਰ ਹੋਇਆ ਤੇ ਉਹ ਆਇਆ ਤੇ ਕਹਿਣ ਲੱਗਾ, ਤੁਸੀਂ ਸੌਂਦੇ ਨਹੀਂ? ਧੰਨ ਗੁਰੂ ਨਾਨਕ ਤੇ ਭਾਈ ਮਰਦਾਨਿਆ, ਮੱਥਾ ਤੈਨੂੰ ਵੀ ਟੇਕਦਾ ਹੈ। ਤੂੰ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕੀਤਾ। ਮਰਦਾਨਾ ਬੋਲਿਆ, ਕਹਿਣ ਲੱਗਾ, ਤੂੰ ਕਿਹਨੂੰ ਕਹਿੰਦਾ ਸੌਂਦੇ ਨਹੀਂ? ਜਿਹਨੂੰ ਸੌਣ ਲਈ ਕਹਿੰਦਾ ਸੁੱਤੇ ਨੂੰ ਜਗਾਉਂਦਾ ਹੀ ਬਾਬਾ, ਇਹ ਨਹੀਂ ਸੌਂਦਾ। ਜਿਹੜੇ ਬਾਬੇ ਨੂੰ ਕਹਿੰਦਾ ਸੌਂਦੇ ਨਹੀਂ, ਇਹ ਸੁੱਤਿਆਂ ਨੂੰ ਜਗਾਉਂਦਾ ਹੀ। ਜਦੋਂ ਇਹ ਗੱਲ ਕਹੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਲੋਹਾ ਲਾਲ ਹੋਇਆ ਤੇ ਸੱਟ ਮਾਰ। ਲੋਹਾ ਲਾਲ ਹੋਇਆ ਸੱਟ ਮਾਰ, ਰਬਾਬ ਪਜਾ, ਕਾਈ ਸਿਵਤ ਖੁਦਾਏ ਦੀ ਕਰੀਏ। ਜਿਹੜਾ ਗੁਰਮੁਖ ਆਪਾਂ ਦੀਵਾਨ ਵਿੱਚ ਆਉਂਦੇ ਹਾਂ ਨਾ, ਇਹ ਆਪਾਂ ਰਬਾਬ ਵਜਾਉਂਦੇ ਹਾਂ, ਇਹ ਦੀਵਾਨਾਂ ਦੇ ਵਿੱਚ ਬੰਦਿਆਂ ਦੀ ਸਿਫਤ ਨਾ ਕਰਿਆ ਕਰੋ, ਪਰਮਾਤਮਾ ਦੀ ਸਿਫਤ ਕਰਿਆ ਕਰੋ। ਮਰਦਾਨਿਆਂ ਰਬਾਬ ਜਾਏ, ਕਾਈ ਸਿਫਤ ਖੁਦਾਏ ਦੀ ਕਰੀਏ। ਇਤਿਹਾਸ ਕਹਿੰਦਾ ਕਿ ਮਰਦਾਨੇ ਨੇ ਰਬਾਬ ਵਜਾਇਆ, ਗੁਰੂ ਬਾਬੇ ਨੇ ਇੱਕ ਸ਼ਬਦ ਪੜਿਆ, ਸੂਈ ਮਹੱਲਾ ਪਹਿਲਾ, ਊਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ। ਮੈਨੂੰ ਤੁਹਾਡਾ ਨਹੀਂ ਪਤਾ ਪਏ ਗੁਰਮੁਖੋ, ਇਸ ਸ਼ਬਦ ਨੂੰ ਮੈਂ ਵਾਰ ਵਾਰ ਆਪਣੇ ਮਨ ਵਿੱਚ ਵਾਜਦਾ ਰਹਿੰਦਾ। ਕਿਉਂ? ਮੈਂ ਕਹਿਣਾ ਸੱਜਣਾ, ਤੂੰ ਸਾਡੇ ਨਾਲ ਹਜ਼ਾਰਾਂ ਗੁਣਾ ਚੰਗਾ ਹੈ। ਮੈਂ ਤੈਨੂੰ ਮੱਥਾ ਵੀ ਟੇਕਦਾ, ਤੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ, ਤੂੰ ਵੀ ਸਤਿਕਾਰ ਯੋਗ ਬਣ ਗਿਆ। ਤੂੰ ਇੱਕ ਸ਼ਬਦ ਸੁਣਿਆ ਤੇ ਸੱਜਣ ਨੇ ਠੱਗੀਆਂ ਤਿਆਗ ਦਿੱਤੀਆਂ। ਉੱਥੇ ਲਿਖਿਆ, ਭਾਈ ਮਨੀ ਸਿੰਘ ਲਿਖਦੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਧਰਮਸਾਲ ਬੱਧੀ, ਧਰਮ ਦਾ ਜਗ੍ਹਾ ਬਣਾਈ, ਗੁਰਦੁਆਰਾ ਬਣਾਇਆ। ਮੈਂ ਮੁਆਫੀ ਮੰਗਾ ਤੁਹਾਡੇ ਕੋਲੋਂ, ਸਾਰੇ ਜਣੇ ਝਾਤੀ ਮਾਰੋ ਅੰਦਰ, ਆਪਾਂ ਕਿੰਨੇ ਸ਼ਬਦ ਸੁਣੇ, ਕਿੰਨੇ ਪੜ੍ਹੇ, ਪਰ ਦਾ ਲੱਗੇ ਤੇ ਆਪਾਂ ਲਿਹਾਜ਼ ਨਹੀਂ ਜੇ ਕਰਦੇ। ਉਹਨੂੰ ਤਾਂ ਭੰਡੀ ਜਾਂਦੇ ਹਾਂ ਵਿਚਾਰੇ ਨੂੰ। ਇੱਕ ਸ਼ਬਦ ਸੁਣਿਆ ਤੇ ਉਹ ਸੱਜਣ ਸੱਜਣ ਬਣ ਗਿਆ, ਉਹਨੇ ਸਾਰੀ ਜਿਹੜੀ ਮਾਇਆ ਸੰਗਤਾਂ ਵਿੱਚ ਬੰਨ ਦਿੱਤੀ। ਆਪਾਂ ਤਾਂ ਚਵਾਨੀ ਨਹੀਂ ਦਿੰਦੇ ਕਿਸੇ ਨੂੰ। ਗੁਰੂ ਸਾਡੇ ਤੇ ਕਿਰਪਾ ਕਰੇ, ਜਿਵੇਂ ਪਾਤਸ਼ਾਹ ਸੱਜਣ ਤੇ ਕੀਤੀ, ਸਾਡੇ ਤੇ ਵੀ ਕਿਰਪਾ ਕਰੇ, ਅਸੀਂ ਸੱਜਣ ਬਣ ਜਾਈਏ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਅੰਦਰ ਕਪਟ ਸਭ ਕਪਟੋ ਕਰ ਜਾਣੇ, ਕਪਟੇ ਖਬੇ ਕਪਾਈ, ਉਹ ਬਾਦਸ਼ਾਹ ਕਰਦਿਆਂ ਸਾਰੀ ਜ਼ਿੰਦਗੀ ਇਹ ਖੱਪ ਜਾਂਦਾ ਹੈ ਤੇ ਦੂਜਿਆਂ ਨੂੰ ਖਪਾਈ ਜਾਂਦਾ ਹੈ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ।
ਜਿਹੜੀ ਸੱਚੇ ਗੁਰੂ ਦੀ ਰਜ਼ਾ ਹੈ ਨਾ ਉਹਨੂੰ ਆਪਣੇ ਚਿੱਤ ਚ ਨਹੀਂ ਲਿਆਉਂਦਾ। ਗੁਰਦੇਵ ਕਹਿੰਦੇ ਗੁਰਮੁਖਾ ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਣ ਛਿਣ ਔਧ ਵਿਆਦ ਹੈ ਫੂਟੇ ਘੜ ਜੋ ਪਾਣੀ। ਜਿਵੇਂ ਟੁੱਟੇ ਘੜੇ ਚੋ ਪਾਣੀ ਵਗ ਜਾਂਦਾ ਤੇ ਮਿੱਤਰਾ ਉਹਦੇ ਚ ਇੱਕ ਛੇਕ ਹੈ ਆਪਣੇ ਚ ਨੌ ਛੇਕ ਨੀ ਆਪਾਂ ਕਈ ਵੱਜ ਜਾਂਗੇ ਬਈ। ਇੱਕ ਨਿੱਕਾ ਜਿਹਾ ਭਾਂਡੇ ਵੀ ਛੇਕ ਹੋਵੇ ਤੇ ਸਭ ਰੁੜ ਜਾਂਦਾ ਹੈ। ਆਪਣੇ ਚ ਨੌ ਛੇਕ ਨੇ। ਅੱਖਾਂ ਨਾਲ ਬੁਰਾ ਤੱਕਦੇ ਆ, ਕੰਨਾਂ ਨਾਲ ਬੁਰਾ ਸੁਣਦੇ ਆ, ਮੂੰਹ ਨਾਲ ਬੁਰਾ ਬੋਲਦੇ ਆ। ਬੜਾ ਔਖਾ ਜੇ ਬਚਣਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸੱਚੇ ਗੁਰੂ ਦੀ ਰਜ਼ਾ ਹੈ ਪਾਣਾ ਉਹਦਾ ਖਿਆਲ ਹੀ ਨਹੀਂ ਕਰਦਾ।
ਆਪਣਾ ਸਵਾਏ ਫਿਰਾਹੀ
ਇੱਕੋ ਗੱਲ ਹੈਗੀ ਸਵਾਏ ਤੋਂ ਭਾਵ ਸਵਾਰਥ ਖੁਦ ਗਰਜੀ। ਇਹ ਮਨੁੱਖ ਆਪਣੀ ਖੁਦ ਗਰਜੀ ਵਾਸਤੇ ਆਪਣੇ ਸਵਾਰਥ ਵਾਸਤੇ ਦਿਨੇ ਰਾਤ ਭੱਜਾ ਫਿਰਦਾ ਹੈ।
ਕਿਰਪਾ ਕਰੇ ਜੇ ਆਪਣੇ
ਜੇ ਕਿਤੇ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਦੇਣ ਤਾਂ
ਨਾਨਕ ਸ਼ਬਦ ਸਮਾਹੀ।
ਇਸ ਪੰਕਤੀ ਜੋ ਗੁਰਮੁਖ ਆਪਾਂ ਨੂੰ ਬਹੁਤ ਬੇਕੀਮਤੀ ਨੁਕਤਾ ਦਿੱਤਾ। ਗੁਰਦੇਵ ਨੇ ਕਹਿੰਦੇ ਜਿਹਦੇ ਤੇ ਉਹਦੀ ਕਿਰਪਾ ਨਾ ਉਹ ਫਿਰ ਗੁਰੂ ਕੇ ਸ਼ਬਦ ਵਿੱਚ ਅਭੇਦ ਹੋ ਜਾਂਦੇ ਹਨ, ਉਹ ਸ਼ਬਦ ਵਿੱਚ ਇਕਮਿਕ ਹੋ ਜਾਂਦੇ ਨੇ। ਇਹਦੇ ਬਾਰੇ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਸੁਝਾਅ ਦਿਆਂ, ਮੰਨਣ ਯੋਗ ਹੋਏ ਤੇ ਮੰਨਿਆ ਨਹੀਂ ਤਿਆਗ ਦਿਆ। ਜੇ ਆਪਾਂ ਫੌਜੀ ਵੀਰਾਂ ਨੂੰ ਆਪਣੇ ਬੱਚਿਆਂ ਨੂੰ NCC ਕਰਦੇ ਵਿਹਲੇ ਆ ਨਾ, ਉਹ ਕਹਿੰਦੇ ਨੇ ਲੈਫਟ ਰਾਈਟ ਸੱਜਾ ਖੱਬਾ। ਇਹ ਮੈਂ ਕਰਕੇ ਵੇਖਿਆ ਤੇ ਤੁਹਾਨੂੰ ਬੇਨਤੀ ਕਰਾਂਗਾ। ਆਪਾਂ ਤੁਰੇ ਤਾਂ ਜਾਂਦੇ ਹਾਂ ਨਾ, ਉਦੋਂ ਅੰਦਰ ਆਪਣੇ ਵਾਹਿਗੁਰੂ 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 ਕਰੀ ਜਾਓ ਤੇ ਗੁਰਮੁਖ ਆਪਣਾ ਜਮਾਂ ਦਾ ਰਸਤਾ ਘਟ ਜਾਏਗਾ। ਮਨ ਤਾਂ ਵਿਹਲਾ ਹੀ ਨਾ, ਜਵਾਨ ਸਾਡੀ ਬੰਦ ਹੈ, ਤੁਰੇ ਜਾਂਦੇ ਹਾਂ। ਉਦੋਂ ਸੱਜੇ ਖੱਬੇ ਮਨ ਲਿਜਾਣ ਦੀ ਬਜਾਏ ਖੱਬਾ ਪੈਰ ਪੁੱਟਿਆ ਤੇ ਆਖਿਆ ਵਾਹਿ, ਸੱਜਾ ਪੁੱਟਿਆ ਤੇ ਆਖੇ ਗੁਰੂ। ਜਦੋਂ ਸੰਗਲੀ ਬਣ ਗਈ ਨਾ ਤੇ ਜਮਾਂ ਦੀ ਸੰਗਲੀ ਟੁੱਟ ਜਾਏਗੀ। ਇਹ ਮੇਰਾ ਪਰਸਨਲੀ ਤਜਰਬਾ, ਹੋ ਸਕਦਾ ਕਿਸੇ ਨੂੰ ਚੰਗਾ ਨਾ ਲੱਗੇ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਤੇ ਕਿਰਪਾ ਕਰਦਾ ਨਾ ਉਹ ਗੁਰੂ ਕੇ ਸ਼ਬਦ ਵਿਚ ਅਭੇਦ ਹੋ ਜਾਂਦੇ ਨੇ, ਲੀਨ ਹੋ ਜਾਂਦੇ ਹਨ।
ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ।
ਗੱਲ ਤਾਂ ਇੱਥੋਂ ਖਰਾਬ ਹੋ ਗਈ ਵੀ ਆਪਾਂ ਗੁਰੂ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਦੇ ਤੇ ਆਪਣਾ ਦਿਸ਼ਾ ਨਾ ਉਹ ਮਨ ਵਾਲੇ ਪਾਸੇ ਹੋਈ ਹੈ। ਮਨਮੁਖ ਜਿਹੜਾ ਮੁੱਖ ਚਿਹਰਾ ਨਾ ਸਾਡਾ, ਅਸੀਂ ਆਪਣੇ ਮਨ ਵਾਲੇ ਪਾਸੇ ਕੀਤਾ ਹੈ ਤੇ ਮਨ ਤਾਂ ਗੁਰਮੁਖੂ ਕਦੇ ਚੰਗਾ ਸੋਚਦਾ ਹੀ ਨਹੀਂ। ਇਹਨੂੰ ਗੁਰੂ ਵਾਲੇ ਪਾਸੇ ਲਾਉਣ ਦੀ ਤਕਨੀਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਦੱਸੀ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਅੰਗੀਕਾਰ ਤੋਂ ਭਾਵ ਜੇ ਤੂੰ ਮਨ ਨੂੰ ਗੁਰੂ ਵਾਲੇ ਪਾਸੇ ਕਰੇਗਾ ਤੇ ਗੁਰਮੁਖਾ ਗੁਰੂ ਤੇਰਾ ਪੱਖ ਪਾਵੇਗਾ, ਗੁਰੂ ਤੇਰੇ ਅੰਗ ਸੰਗ ਰਹੇਗਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ, ਜਿੰਨੇ ਵੀ ਤੇਰੇ ਕੰਮ ਨੇ ਗੁਰਮੁਖਾ ਗੁਰੂ ਨੇਪਰੇ ਚਾੜ ਦੇਗਾ, ਪਰ ਮਨ ਨੂੰ ਗੁਰੂ ਨਾਲ ਤੋਰਨਾ ਕਰ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰੀ ਦੇ ਨਾਲ ਚੱਲਣਾ ਕਰ। ਪਰ ਕੀ ਕਰੀਏ, ਹਜ਼ੂਰ ਕਹਿੰਦੇ ਮਨਮੁਖ ਮਾਇਆ ਮੋਹ ਵਿਆਪੇ। ਮਾਇਆ ਦੀ ਪਕੜ ਵਾਸਤੇ ਇਹ ਬੰਦਾ ਮਨ ਦੇ ਮਗਰ ਲੱਗਾ ਹੋਇਆ, ਕਈ ਤਰ੍ਹਾਂ ਦੀਆਂ ਗਲਤ ਗੱਲਾਂ ਸੋਚਦਾ ਹੈ।
ਦੂਜਾ ਭਾਏ ਮਨੁਆ ਥਿਰ ਨਾਹੇ।
ਪਰਮਾਤਮਾ ਵਾਲੇ ਪਾਸੇ ਟੁੱਟਣ ਕਰਕੇ, ਦਵੈਤ ਵਾਲੇ ਪਾਸੇ ਜਾਣ ਕਰਕੇ ਮਨ ਟਿਕਦਾ ਨਹੀਂ। ਮਨਮੁਖ ਮਾਇਆ ਮੋਹ ਵਿਆਪੇ, ਤੂੰ ਮੈਨੂੰ ਸੌ ਸਾਖੀ ਦੀ ਸਾਖੀ ਚੇਤੇ ਆ ਗਈ। ਆਪਾਂ ਕਿਹੋ ਜਿਹੇ ਬੰਦੇ ਗੁਰਮੁਖੋ, ਇਹ ਸੌ ਸਾਖੀ ਦੇ ਵਿੱਚ ਵੀ ਲਿਖਿਆ ਤੇ ਗੁਰੂ ਪ੍ਰਤਾਪ ਜੀ ਸਾਖੀ ਲਿਖੀ ਹੈ। ਇੱਕ ਬੰਦਾ ਆਨੰਦਪੁਰ ਸਾਹਿਬ ਗਿਆ ਹੋਲੇ ਮਹੱਲੇ ਤੇ ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਤੂੰ ਬੜਾ ਅੰਤਰਜਾਮੀ ਹੈ ਤੇ ਇੱਛਾ ਪੂਰੀ ਕਰਦਾ, ਮੈਂ ਤੈਨੂੰ ਬੇਨਤੀ ਕਰਦਾ ਵੀ ਮੈਂ ਜੇਬ ਕਤਰਨੀ ਹੈ ਤੇ ਮੇਰਾ ਕਿਸੇ ਨੂੰ ਪਤਾ ਨਾ ਚੱਲੇ, ਇੱਕ ਜੇਬ ਕਤਰਨੀ ਮੁੜ ਕੇ ਨਹੀਂ ਮੈਂ ਕੱਟਦਾ। ਇਹ ਲਿਖਿਆ ਜੀ ਮਕੋਲ ਨਹੀਂ ਬਣਾਈ, ਕਈ ਗੱਲਾਂ ਅਸੀਂ ਕੋਲ ਘੜਦੇ ਨਾ ਦ੍ਰਿਸ਼ਟਾਂਤ, ਇਹ ਦ੍ਰਿਸ਼ਟਾਂਤ ਨਹੀਂ ਸਾਖੀ ਹੈ। ਕਹਿਣ ਲੱਗ ਪਏ ਗੁਰੂ ਗੋਬਿੰਦ ਸਿੰਘ ਤੂੰ ਅੰਦਰ ਦੀ ਜਾਣਦਾ ਹੈ ਤੇ ਸਾਰਿਆਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਤੇ ਮੇਰੀ ਮੁਰਾਦ ਪੂਰੀ ਇਹ ਕਰ ਵੀ ਮੈਂ ਦੂਰੋਂ ਚੱਲ ਕੇ ਤੇ ਪੈਸੇ ਮੇਰੇ ਕੋਲ ਕੋਈ ਨੀ ਤੇ ਜੇਬ ਮੈਂ ਕੱਟਣ ਚ ਬੜਾ ਬਾਹਰ ਹਾਂ ਤੇ ਮੈਨੂੰ ਇੱਕ ਜੇਬ ਕੱਟਣ ਦੀ ਆਗਿਆ ਦੇ ਦੇ। ਇਤਿਹਾਸ ਕਹਿੰਦਾ ਉਹਨੇ ਜੇਬ ਕੱਟ ਲਈ। ਪੰਗਤੀ ਭਾਈ ਸਾਹਿਬ ਨੇ ਪੜ੍ਹੀ ਮਨਮੁਖ ਮਾਇਆ ਮੋਹੇ ਵਿਆਪੇ, ਮਨ ਦੇ ਮਗਨ ਲੱਗਣ ਕਰਕੇ ਮਾਇਆ ਕਹਿੰਦਾ ਵੀ ਆਹ ਵੀ ਆ ਜੇ ਆਹ ਵੀ ਆ ਜੇ ਹੋਰ ਆ ਜਾ। ਉਹਨੇ ਦੂਜੀ ਜੇਬ ਕੱਟ ਲਈ। ਹੁਣ ਆਨੰਦਪੁਰ ਸਾਹਿਬ ਬਾਜਾਂ ਵਾਲਾ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਦਾ, ਸਾਰੇ ਇਕਦਮ ਹੈਰਾਨੀ ਹੋ ਗਈ ਵੀ ਐਤਕੀ ਕਿਹੋ ਜਿਹਾ ਮੇਲਾ ਲੱਗਾ ਵੀ ਇੰਨੇ ਜੇਬ ਕਤਰੇ। ਉਹ ਦੋਵੇਂ ਦੇ ਦੋਵੇਂ ਗੁਰਮੁਖ ਪਿਆਰੇ ਜਿਨ੍ਹਾਂ ਦੀਆਂ ਜੇਬਾਂ ਕੱਟੀਆਂ ਗਈਆਂ ਸਨ, ਕਲਗੀ ਵਾਲੇ ਬਾਪੂ ਦੇ ਕੋਲੋਂ ਐਨ ਇਕੱਠੇ ਜੇ ਹੋ ਕੇ ਬੈਠੇ ਨੀ, ਕਿਉਂਕਿ ਘਰੋਂ ਆਏ ਸਨ ਮੇਲਾ ਵੇਖਣ ਦੀ ਜੇਬ ਖਾਲੀ ਹੋ ਗਈ। ਗੁਰਦੇਵ ਹੱਸ ਕੇ ਕਹਿਣ ਲੱਗੇ ਵੀ ਸਿੰਘੋ ਕੋਈ ਗੱਲ ਨੀ, ਘਬਰਾਓ ਨਾ, ਤੁਹਾਨੂੰ ਘਾਟਾ ਨੀ ਪੈਂਦਾ, ਬਹਿ ਤਾਂ ਜਾਓ ਸਬਰ ਕਰੋ। ਉਹਨੇ ਆਖਿਆ ਵੀ ਐਤਕੀ ਬਾਜਾਂ ਵਾਲਾ ਦਿਆਲ ਦੂਜੀ ਵੀ ਕੱਟੀ ਤੇ ਪਤਾ ਕਿਸੇ ਨੂੰ ਲੱਗਾ, ਤੀਜੀ ਕੱਟ ਲਈ ਤੇ ਜਦੋਂ ਤੀਜੀ ਕੱਟੀ ਤੀਜਾ ਵੀ ਆ ਗਿਆ ਤੇ ਸਤਿਗੁਰੂ ਪਾਤਸ਼ਾਹ ਨੇ ਸਿੰਘ ਨੂੰ ਬੁਲਾ ਕੇ ਆਖਿਆ ਵੀ ਗੁਰਮੁਖਾ ਇਉਂ ਕਰ, ਹੈ ਤੈਨੂੰ ਖੇਚਲ ਪਰ ਫਲਾਨੇ ਦਰਖਤ ਦੇ ਮੁੱਢ ਦੇ ਨਾਲ ਇੱਕ ਬੰਦੇ ਨੇ ਲਾਲ, ਉੱਥੇ ਬਕਾਇਦਾ ਲਿਖਿਆ ਵੀ ਹੋਇਆ ਲਾਲ ਰੰਗ ਦੀ ਪੱਗ ਬੱਧੀ ਹੈ ਤੇ ਧੋਤੀ ਪਾਈ, ਉਹਨੂੰ ਪੁੱਛਣ ਦੀ ਲੋੜ ਕੋਈ ਤੇ ਪਿੱਛੋਂ ਬਾਂਹ ਮਰੋੜ ਕੇ ਮੇਰੇ ਕੋਲ ਆਇਆ। ਉਹ ਤੈਨੂੰ ਪੁੱਛੇ ਵੀ ਕੀ ਗੱਲ, ਤੂੰ ਕਹਿੰਦੇ ਤੈਨੂੰ ਉੱਥੇ ਜਾ ਕੇ ਦੱਸਾਂਗੇ। ਹੁਣ ਮਹਾਰਾਜ ਦੇ ਦੱਸੇ ਚਿੰਨ ਦੇ ਮੁਤਾਬਕ ਉਹਨੇ ਜਾ ਕੇ ਉਹਨੂੰ ਘੇਰ ਲਿਆ, ਬੰਦਾ ਬਣ ਕੇ ਅੱਗੇ ਲੱਗ ਕੇ ਤੁਰ ਪਓ। ਆਇਆ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਪਹਿਲੀ ਗੱਲ ਤਾਂ ਤੂੰ ਅਰਦਾਸ ਹੀ ਗਲਤ ਕੀਤੀ ਹੈ, ਕਿਉਂਕਿ ਬਾਣੀ ਕਹਿੰਦੀ ਚੋਰ ਕੀ ਆਮਾ ਭਰੇ ਨਾ ਕੋਏ, ਪਰ ਤੂੰ ਆਖਿਆ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਤੂੰ ਸਮਰੱਥ ਹੈ ਤੇ ਮੇਰੀ ਪੱਤ ਰੱਖ, ਅਸੀਂ ਨਾ ਚਾਹੁੰਦਿਆਂ ਹੋਏ ਵੀ ਭਾਈ ਗੁਰਮੁਖਾ ਤੇਰੀ ਪੱਤ ਰੱਖੀ, ਪਰ ਤੂੰ ਸੰਤੋਖ ਤਾਂ ਨਾ ਕੀਤਾ, ਬੰਦਾ ਬਣ ਕੇ ਤਿੰਨੇ ਨੇ ਜਿਹੜੇ ਪੈਸੇ ਕੱਢੇ ਚੁੱਪ ਕਰਕੇ ਇੱਥੇ ਰੱਖ ਲਾ ਤੇ ਬਾਹਰ ਹੋ ਜਾ। ਇਹ ਗੱਲ ਉਹਦੀ ਨਹੀਂ, ਇਹ ਸਾਡੀ ਅਵਸਥਾ ਹੈ, ਇਹ ਸਾਡੇ ਅੰਦਰ ਦੀ ਤਸਵੀਰ ਹੈ। ਗੁਰੂ ਸਾਨੂੰ ਦਿੱਤੀ ਤਾਂ ਜਾਂਦਾ ਹੈ ਪਰ ਸਾਨੂੰ ਸਬਰ ਨਹੀਂ। ਇੱਥੇ ਪੰਚਮ ਪਾਤਸ਼ਾਹ ਦਾ ਸ਼ਲੋਕ ਹੈ, ਹੇ ਲੋਭਾ ਲੰਪਟ ਸੰਗ ਸਿਰ ਮੂਰੇ ਅਣਕ ਲਹਿਰੀ ਕਲੋਲ ਤੇ ਤਵੰਤ ਜੀਆ ਬਹੁ ਪ੍ਰਕਾਰੰ ਆਨਕ ਭਾਂਤ ਬਹੁ ਡੋਲ ਤੇ ਨਾਚ ਮਿੱਤਰੰ ਨਾਚ ਇਸਤੰ ਨਾਚ ਬਾਂਧਵ ਨਾਚ ਮਾਤ ਪਿਤਾ ਤਵ ਲੱਜਿਆ ਅਕਰਨ ਕ੍ਰੋਧ ਅਖਿਆਤ ਅਖਾਦੰ ਅਸਾਜੰ ਸਾਧ ਸਮਝਿਆ। ਲਾਲਚੀ ਬੰਦੇ ਦਾ ਕਹਿੰਦੇ ਕੋਈ ਵੀ ਮਿੱਤਰ ਨਹੀਂ, ਔਰ ਬਾਣੀ ਤੇ ਇੱਥੋਂ ਤੱਕ ਲਿਖਿਆ ਵੀ ਲਾਲਚੀ ਬੰਦਾ ਹਲਕੇ ਕੁੱਤੇ ਵਰਗਾ ਹੈ। ਬਾਣੀ ਦੀ ਪੰਕਤੀ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕੋ ਸਭੇ ਬਿਗਾਰੇ, ਜਿਵੇਂ ਲਾਲਚੀ ਮਾਫ ਕਰਨਾ ਹਲਕਾ ਕੁੱਤਾ ਪਾਣੀ ਤੋਂ ਡਰਦਾ ਨਾ, ਲਾਲਚੀ ਬੰਦੇ ਸਤਸੰਗ ਤੋਂ ਡਰਦੇ ਨੇ। ਲਾਲਚੀ ਬੰਦੇ ਦਾ ਹਲਕ ਦੇ ਅੱਗੇ ਹੱਥ ਸਿੱਧਾ ਹੁੰਦਾ ਹੈ, ਜਿਵੇਂ ਕੁੱਤੇ ਦੀ ਪੂਛ ਹਲਕੇ ਦੀ ਸਿੱਧੀ ਹੁੰਦੀ ਹੈ। ਤੇ ਤੀਜੀ, ਜਿਹੜਾ ਹਲਕਾ ਕੁੱਤਾ ਉਹਦੇ ਮੂੰਹ ਚੋਂ ਝੱਗ ਨਿਕਲਦੀ ਹੈ, ਜੇ ਸਾਨੂੰ ਕਿਸੇ ਨੇ ਚਾਰ ਦੇ ਦਿੱਤੇ ਤੇ ਉਹਦੇ ਪੁਲ ਬੰਨ ਦਿੱਤੇ ਕਿਸ਼ਾਮਦ ਕੀਤੀ ਨਾ ਦਿੱਤੇ ਤੇ ਉਹਨੂੰ ਬੁਰਾ ਬੋਲਣ ਲੱਗ ਪਏ। ਇਹ ਗੁਰੂ ਕੀ ਬਾਣੀ ਦ੍ਰਿਸ਼ਟਾਂਤ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਅੰਦਰ ਲਾਲ ਝੋਣ ਕਰਕੇ ਨਾ ਇਹਦਾ ਕੋਈ ਅਸੂਲ ਨਹੀਂ, ਕੋਈ ਨਿਯਮ ਨਹੀਂ।
ਦੂਜਾ ਭਾਏ ਮਨੁਆ ਥਿਰ ਨਾਹੇ,
ਭਾਈ ਪਰਮਾਤਮਾ ਵਾਲੇ ਪਾਸੇ ਤੋਂ ਲੱਗ ਕੇ ਦੂਜੇ ਪਾਸੇ ਮਾਇਆ ਨੇ ਪਕੜ ਲਿਆ ਤੇ ਮਨ ਟਿਕਦਾ ਨਹੀਂ।
ਆਨ ਦਿਨ ਜਲਤ ਰਹਿ ਦਿਨ ਰਾਤੀ,
ਉਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਇਹ ਦਿਨੇ ਤੇ ਰਾਤ ਸੜਦੇ ਰਹਿੰਦੇ ਹਨ।
ਮੈਂ ਖਪਹਿ ਖਪਾਹੇ,
ਮੈਂ ਕਰਕੇ ਖਪੀ ਜਾਂਦੇ ਨੇ। ਆ ਕਈਆਂ ਨੂੰ ਆਮ ਆਦਤ ਹੁੰਦੀ, ਮੈਂ ਕਿਤੇ ਕਥਾ ਖੰਡ ਗਿਆ ਤੇ ਮੈਨੂੰ ਉਹਨੇ ਆਪਣਾ ਕਾਰਡ ਕਰਕੇ ਦਿੱਤਾ, ਕਿਹਾ ਨਹੀਂ ਜੀ ਕਿਤੇ ਕੰਮ ਹੋਇਆ ਤੇ ਮੈਨੂੰ ਦੱਸਿਆ ਜੇ, ਮੈਂ ਨਾ ਉਹਨੂੰ ਜਾਣਾ ਨਾ ਬੁੱਝਾਂ, ਕਾਰਡ ਕੱਢ ਕੇ ਬੜਗੋ ਚ ਫੜਾਇਆ। ਮੈਂ ਕਿਹਾ ਗੁਰਮੁਖਾ ਗੁਰੂ ਰਾਮਦਾਸ ਤੋਂ ਵੱਡਾ ਕੰਮ ਕਰਨ ਵਾਲਾ ਕੌਣ ਭਾਈ, ਮੇਰਾ ਮੂੰਹ ਬੜਾ ਪਾਟਾ ਹੈ। ਕਹਿੰਦਾ ਕਿਤੇ ਕੰਮ ਹੋਇਆ ਦੱਸਿਆ ਜੇ ਤੇ ਮੈਂ ਕਿਹਾ ਵੀ ਜੇ ਦੱਸਣ ਨੂੰ ਦੱਸੀ ਜਾਣਾ ਤੇ ਉਹ ਕੰਮ ਕਰਾਈ ਜਾਂਦਾ ਤੇ ਦੱਸਾਂ ਕਿਹਨੂੰ ਭਾਈ ਇਹ ਸਾਡੀ ਮੈਂ ਕਈ ਲੋਕ ਧੱਕੇ ਨਾਲ ਆਪਣਾ ਕਾਰਡ ਬਣਨ ਗਿਆ ਬੜੀ ਮੇਰਾ ਕਾਰਡ ਲੈ ਲੂ ਕਿਤੇ ਕੰਮ ਆਵੇਗਾ ਗੁਰਮੁਖੋ ਜੇ ਕਾਲ ਲੈਣਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਲਾਓ ਜੇ ਕਾਲ ਲੈਣਾ ਤੇ ਗੁਰੂ ਨਾਨਕ ਦਾ ਲਾਓ ਜਿਹੜਾ ਮਰਦਾਨੀ ਨੂੰ ਅੱਗ ਚੋਂ ਬਚਾਉਂਦਾ ਕੱਲ ਆਪਾਂ ਜ਼ਿਕਰ ਕੀਤਾ ਸੀ ਮਰਦਾਨੀ ਨੂੰ ਅੱਗ ਚੋਂ ਬਚਾਉਂਦਾ ਹੈ ਕਹਿੰਦੇ ਇਸ ਪ੍ਰਕਾਰ ਜਿਹੜਾ ਬੰਦਾ ਨਾ ਮੈਂ ਕਰਕੇ ਖਪੀ ਜਾਂਦਾ ਹਾਂ ਹਾਂ ਮੈਂ ਪਰ ਬਾਣੀ ਕਿਹਦੀ ਹਾਂ ਹਾਂ ਮੈਂ ਵਿੱਚੋਂ ਖੋਵੇ ਦੂਜਾ ਮੇਟੇ ਇੱਕ ਹੋਵੇ ਕਹਿੰਦੇ ਇਹਨੂੰ ਖਤਮ ਕਰ ਦਵੈਤ ਨੂੰ ਖਤਮ ਕਰ ਤੇ ਇੱਕ ਹੋਣਾ ਕਰ ਪਰ ਇਹ ਮਨੁੱਖ ਮੈਂ ਕਰਕੇ ਖਪੀ ਜਾਂਦਾ ਕਾਰਨ
ਅੰਤਰ ਲੋਭ ਮਹਾ ਗੁਬਾਰਾ
ਕਹਿੰਦੇ ਭਾਈ ਲਾਲਚ ਕਰਕੇ ਜਿਵੇਂ ਹਨੇਰੀ ਹੋਣ ਤੇ ਆਪਾਂ ਨੂੰ ਦਿਸਦਾ ਕੱਖ ਨੀ ਨਾ ਇਸ ਪ੍ਰਕਾਰ ਕਹਿੰਦੇ ਲਾਲਚ ਦੇ ਅਧੀਨ ਹੋਣ ਕਰਕੇ ਬੰਦੇ ਦੇ ਅੰਦਰ ਹਨੇਰਾ ਹਨੇਰਾ ਹੈ ਆਪਣੇ ਆਪ ਦੀ ਸੋਝੀ ਨੀ ਆਉਂਦੀ
ਨਿਕਟ ਨਾ ਕੋਈ ਜਾਹੇ
ਇਹੋ ਜੇ ਲਾਲਚੀ ਬੰਦਿਆਂ ਦੇ ਕੋਲ ਕੋਈ ਨੀ ਜਾਂਦਾ ਵੀ ਜੇ ਗਏ ਤੇ ਉਹਨੇ ਕਹਿਣਾ ਕੀ ਦੇਣਾ ਜਿਹੜੇ ਲਾਲਚੀ ਬੰਦੇ ਨੇ ਉਹ ਕਹਿੰਦੇ ਜੇ ਤੇਰੇ ਕੋਲ ਆਏ ਤੇ ਕੀ ਦੇਗਾ ਤੇ ਜੇ ਮੇਰੇ ਕੋਲ ਆਵੇਗਾ ਤੇ ਕੀ ਲੈ ਕੇ ਆਵੇਗਾ ਵੇਖੋ ਉਹਨਾਂ ਦੀ ਮੰਡ ਦੋ ਪਾਸੇ ਉੱਤਰ ਜੇ ਮੇਰੇ ਕੋਲ ਆਵੇਗਾ ਤੇ ਕੀ ਲੈ ਕੇ ਆਵੇਗਾ ਜੇ ਤੇਰੇ ਕੋਲ ਆਏ ਤੇ ਤੂੰ ਕੀ ਦੇਗਾ ਇਸ ਪ੍ਰਕਾਰ ਉਹ ਜਿਹੜੇ ਲਾਲਚੀ ਬੰਦੇ ਨੇ ਨਾ ਉਹ ਦਿਨੇ ਰਾਤ ਗੁਰਮੁਖੋ ਉਹਨਾਂ ਦੇ ਕੋਲ ਕੋਈ ਨੀ ਜਾਂਦਾ ਤੇ ਖੱਬਦੇ ਰਹਿੰਦੇ ਨੇ ਅਗਿਆਨ ਦੇ ਹਨੇਰੇ ਕਰਕੇ
ਆਪ ਦੁਖੀ ਸੁਖ ਕਬੂ ਨਾ ਪਾਵੇ
ਇਹੋ ਜੇ ਬੰਦੇ ਕਹਿੰਦੇ ਦੁਖੀ ਹੋਣ ਕਰਕੇ ਕਦੇ ਸੁਖੀ ਨੀ ਹੁੰਦੇ
ਜਨਮ ਮਰ ਹੈ ਮਰ ਜਾਹੇ
ਇਸ ਪ੍ਰਕਾਰ ਜਨਮ ਲੈਂਦੇ ਆ ਮਰ ਗਏ ਤੇ ਮਰ ਕੇ ਫਿਰ ਜੰਮ ਪੈ ਗੁਰਬਾਣੀ ਚ ਵਾਰ ਵਾਰ ਸਾਨੂੰ ਸਮਝਾਇਆ ਵੀ ਗੁਰਮੁਖੋ ਆਪਣੀ ਦਰਸ਼ਨ ਪਰਮਾਤਮਾ ਵਾਲੇ ਪਾਸੇ ਵੱਲ ਜਾਓ ਪਤਾ ਨੀ ਕਦੋਂ ਜਾਨ ਨਿਕਲਣੀ ਤੇ ਸਾਡੀ ਬਿਰਤੀ ਕਰਕੇ ਸਾਨੂੰ ਅੱਗੇ ਥਾਂ ਮਿਲਣੀ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਗਏ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਡੇਰੇ ਮਾਧਵ ਦਾਸ ਦੇ ਉੱਥੇ ਮੈਂ ਪ੍ਰਸੰਗ ਪੜਿਆ ਇਹ ਬਾਹਰ ਜਾ ਕੇ ਆਪਣਾ ਜੋ ਇਹਦਾ ਧਰਮ ਨਿਰਪਕਰਮ ਸੀ ਕਰਦਾ ਸੀ ਇਹਨੇ ਆਪਣੇ ਵੀਰਾਂ ਨੂੰ ਭੇਜਿਆ ਤੇ ਗੁਰੂ ਕੇ ਮੰਜੇ ਨੂੰ ਲਾਉਣ ਤੇ ਗੁਰੂ ਦਾ ਮੰਜਾ ਕੌਣ ਚੁੱਕੇਗਾ ਏਡਾ ਭਾਰਾ ਆਖਰ ਆਇਆ ਇਤਿਹਾਸ ਕਹਿੰਦਾ ਵੀ ਉਹਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਮੰਜੇ ਨੂੰ ਜਦੋਂ ਲਾਉਣਾ ਚਾਹਿਆ ਨਾ ਤੇ ਗੱਲ ਨਾ ਬਣੀ ਤੇ ਕਹਿਣ ਲੱਗਾ ਮੈਂ ਤੇਰਾ ਬੰਦਾ ਕਿਤੇ ਆਪਾਂ ਵੀ ਗੁਰੂ ਨੂੰ ਆਖਿਆ ਕਰੀਏ ਮੈਂ ਤੇਰਾ ਬੰਦਾ ਤੇ ਗੁਰਦੇਵ ਕਹਿਣ ਲੱਗੇ ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ ਬੰਦੇ ਦਾ ਭਾਵ ਹੈ ਬੰਦਾ ਹੋਏ ਬੰਦਗੀ ਗਏ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਦਿਨ ਚੰਗੇ ਆਏ ਨੇ ਮਾੜਿਆ ਪਰ ਗੁਰਮੁਖਾ ਤੂੰ ਆਪਣਾ ਕੰਮ ਕਰੀ ਚੱਲ ਉੱਥੇ ਜਿਹੜੀ ਮੈਂ ਆ ਪੰਕਤੀ ਪੜੀ ਭਾਈ ਸਾਹਿਬ ਨੇ ਜਨਮ ਮਰੇ ਮਰ ਜਾਹੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਧੋ ਦਾਸ ਤੈਨੂੰ ਪਤਾ ਵੀ ਤੇਰੇ ਗੁਰੂ ਦੀ ਕੀ ਹਾਲਤ ਹੋਈ ਮਾਧੋ ਦਾਸ ਦੇ ਗੁਰੂ ਦਾ ਨਾਮ ਸਾਧੋ ਦਾਸ ਲਿਖਿਆ ਉੱਥੇ ਕਹਿਣ ਲੱਗੇ ਜੀ ਕਿਰਪਾ ਕਰੋ ਮੈਨੂੰ ਪਤਾ ਨੀ ਉੱਥੇ ਬਿੱਲ ਦਾ ਬੂਟਾ ਸੀ ਬਿੱਲ ਦਾ ਉਹਨੂੰ ਫਲ ਲੱਗਾ ਸੀ ਤੇ ਕਹਿੰਦੀ ਆ ਜਿਹੜਾ ਫਲ ਲੱਗਾ ਉਹਨੂੰ ਤੋੜ ਕੇ ਲਿਆ ਉਹਨੇ ਤੋੜਿਆ ਨਿੱਕਾ ਜਿਹਾ ਚਿੱਟੇ ਰੰਗ ਦਾ ਕੀੜਾ ਤੇ ਕਹਿਣ ਲੱਗੇ ਇਹ ਤੇਰਾ ਗੁਰੂ ਹੀ ਕੰਬ ਗਿਆ ਉਹ ਕਹਿਣ ਲੱਗਾ ਕਾਰਨ ਹਰੂਰ ਕਹਿੰਦੇ ਜਿਹੜੇ ਮੰਜੇ ਤੇ ਮੈਂ ਬੈਠਾ ਨਾ ਉਦੋਂ ਐਸ ਮੰਜੇ ਤੇ ਲੰਮਾ ਪਿਆ ਸੀ ਤੇ ਉਹਦੀ ਮੌਤ ਹੋਈ ਤੇ ਉਦੋਂ ਸਾਹਮਣੇ ਬਿੱਲ ਵਾਲੇ ਪਾਸੇ ਸੁਰਤੀ ਗਈ ਤੇ ਸੁਰਤੀ ਜਾਣ ਕਰਕੇ ਮਰ ਗਿਆ ਤੇ ਉਹਨੂੰ ਇੱਥੇ ਕੀੜਾ ਬਣਨਾ ਪਿਆ ਇਸ ਕਰਕੇ ਆਪਾਂ ਨੂੰ ਗੁਰੂ ਕਹਿੰਦਾ ਗੁਰਮੁਖਾ ਨਾਰਾਇਣ ਨਾਰਾਇਣ ਕਰੀ ਚੱਲ ਪਤਾ ਨਹੀਂ ਖੀਲਾ ਸਵਾਸ ਕਿਹੜਾ ਹੈ ਆਪਾਂ ਵਾਹਿਗੁਰੂ ਕਰਿਆ ਕਰੀਏ ਪਤਾ ਨੀ ਗੁਰਮੁਖ ਕਦੋਂ ਸਾਡੀ ਜ਼ਿੰਦਗੀ ਦੇ ਪਲ ਮੁੱਕ ਜਾਣ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਲਾਜ਼ਮ ਦੁਖੀ ਹੁੰਦਾ ਹੈ ਔਰ ਨਿੱਤ ਜੰਮਦਾ ਤੇ ਮਰਦਾ ਸਮਾਂ ਚੰਗੀ ਲੰਘੀ ਜਾਂਦਾ ਹੈ ਕਦੇ ਜੰਮ ਪਿਆ ਕਦੇ ਮਰ ਗਿਆ ਇਸ ਪ੍ਰਕਾਰ
ਨਾਨਕ ਬਖਸ਼ ਲਏ ਪ੍ਰਭ ਸਾਚਾ
ਅਰਦਾਸ ਕਰ ਪਰੀ ਪੂਰਨ ਪ੍ਰਮਾਤਮਾ ਦੇ ਅੱਗੇ ਪਾਤਸ਼ਾਹ ਹਮ ਅਪਰਾਧੀ ਸਦ ਭੂਲਤੇ ਤੂੰ ਬਖਸ਼ਣ ਹਾਰੇ
ਗੁਰ ਚਰਨੀ ਚਿਤ ਲਾਹੇ
ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜੇ ਕਿਤੇ ਗੁਰੂ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜ ਲੈਣਾ ਤੇ ਪ੍ਰਮਾਤਮਾ ਤੈਨੂੰ ਬਖਸ਼ ਦੇਗਾ ਇਹਦੇ ਚਰਨਾਂ ਦੇ ਚੱਕਰ ਚਰਨਾਂ ਦੀ ਗੱਲ ਕਰਦੇ ਹਨ, ਜਿਹੜੇ ਦੇਹਧਾਰੀਆਂ ਕੋਲ ਫੂਕਾਂ ਮਰਾਉਣ ਜਾਂਦੇ ਕੰਨਾਂ ਚ, ਉਹ ਖੁਸ਼ ਹੁੰਦੇ ਵੀ ਹੁਣ ਕੀ ਜਵਾਬ ਲੱਭਣਗੇ ਭਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੰਨਣ ਵਾਲੇ। ਉਹਨਾਂ ਨੂੰ ਆਖਦਾ ਭਲਿਓ ਚਰਨ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ, ਚਿੱਤ ਚਰਨ ਨਾਮ ਜਪਜੀ ਜਾਪ ਸਾਹਿਬ ਪੜ੍ਹ ਲੈਣਾ। ਚਰਨ ਕਿਹੜੇ ਨੇ? ਇਹ ਤਾਂ ਚਰਨ ਗਲ ਜਾਣੇ ਨੇ, ਜਿਹੜੇ ਜਰੇਬਾਂ ਇਹਨਾਂ ਨੇ ਜਰਾਬਾਂ ਪਾ ਕੇ ਰੱਖੀਆਂ, ਬੜੇ ਸਾਂਭ ਸਾਂਭ ਕੇ ਬਾਬਿਆਂ ਦੇ ਚਰਨ ਰੱਖਦੇ ਨੇ ਵਿਗਿਆਨ, ਬੜੇ ਚਰਨ ਕਾਮਲ ਨੇ। ਮੈਂ ਕਿਹਾ ਕੋਮਲ ਹੋਣ ਜਾਂ ਸਖਤ ਹੋਣ ਪਰ ਇਹਨਾਂ ਸਵਾਹ ਹੋ ਜਾਣਾ ਹੀ। ਚਰਨ ਕਿਹੜੇ? ਨਾਮ। ਇਹ ਜਾਪ ਸਾਹਿਬ ਦੀ ਬਾਣੀ ਦੀ ਪੰਕਤੀ, ਚਿੱਤ ਚਰਨ ਨਾਮ। ਇਹਨੇ ਬੰਦਿਆਂ ਦੇ ਪੈਰਾਂ ਦਾ ਧਿਆਨ ਨਾ ਤਰੀ, ਨਾਮ ਰੂਪੀ ਚਰਨਾਂ ਦੇ ਨਾਲ ਆਪਣੀ ਸੁਰਤੀ ਨੂੰ ਜੋੜ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸਾਹਿਬ ਜੋੜੀਏ, ਮਨ ਲੋਚੇ ਬਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀਏ ਗੁਰੂ ਦੇ ਸ਼ਬਦ ਦੇ ਨਾਲ, ਇਸ ਮਨ ਨੂੰ ਰੋਕਣਾ ਪਾਸ ਔਰ ਗੁਰਮਤ ਵਾਲੇ ਪਾਸੇ ਲਿਆਉਣਾ ਕਰ। ਹਾਂਜੀ,
ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਭਾਵੇਂ ਆਪਾਂ ਕਿਸੇ ਨੂੰ ਭਗਤ ਜੀ ਕਹਿੰਦੇ ਆ, ਭਾਵੇਂ ਆਪਾਂ ਕਿਸੇ ਨੂੰ ਸੰਤ ਮਹਾਂਪੁਰਸ਼ ਕਹਿੰਦੇ ਆ, ਹਜ਼ੂਰ ਕਹਿੰਦੇ ਗੁਰਮੁਖ ਉਹੋ ਹੀ ਪ੍ਰਵਾਨ ਹਨ ਜੋ ਪ੍ਰਭ ਪਾਇਆ, ਜਿਹੜੇ ਪਰਮਾਤਮਾ ਨੂੰ ਭਾ ਕੇ ਚੰਗੇ ਲੱਗੇ।
ਸੋਈ ਵਿਚੱਖਣ ਜੰਤ ਜਿੰਨੀ ਹਰ ਧਿਆਇਆ।
ਉਹ ਭਾਈ ਗੁਰਮੁਖ ਪ੍ਰਵਾਨ ਨੇ ਜਿਨ੍ਹਾਂ ਨੇ ਹਰੀਤ ਵਾਲੇ ਪਾਸੇ ਧਿਆਨ ਕੀਤਾ ਹੈ। ਔਰ ਆਪਾਂ ਇਹ ਰਹਿ ਰਾਸ ਦੀ ਪੰਕਤੀ ਪੜ੍ਹਨੀ, ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਓ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਜਿਹੜੇ ਗੁਰਮੁਖ ਪਿਆਰੇ ਨੇ ਉਹ ਭਾਈ ਦੁਨਿਆਵੀ ਖੁਰਾਕ ਨਹੀਂ, ਕਹਿੰਦੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਪਰਮਾਤਮਾ ਦਾ ਨਾਮ ਜਿਹੜਾ ਇਹ ਕੀਮਤੀ ਖਜ਼ਾਨਾ ਹੈ, ਇਹ ਗੁਰਮੁਖ ਪਿਆਰ ਨੇ ਗ੍ਰਹਿਣ ਕੀਤਾ, ਅੰਗੀਕਾਰ ਕੀਤਾ।
ਸੰਤ ਜਨਾ ਕੀ ਧੂੜ ਮਸਤਕ ਲਾਇਆ।
ਪਰਮੇਸ਼ਰ ਦੇ ਪਿਆਰੇ ਦੀ ਚਰਨ ਧੂੜ ਉਹ ਆਪਣੇ ਮੱਥੇ ਤੇ ਲਾਉਂਦੇ। ਆਪਾਂ ਰੋਜ ਰਾਤ ਨੂੰ ਸੌਣ ਲੱਗੇ ਬਾਣੀ ਪੜ੍ਹਦੇ, ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ।
ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ।
ਗੁਰਮੁਖ ਪਿਆਰੇ ਉਹ ਪਵਿੱਤਰ ਹੋ ਗਏ ਜਿਨ੍ਹਾਂ ਨੇ ਵਹਿਗੁਰੂ ਵਹਿਗੁਰੂ ਕਰਨ ਰੂਪੀ ਤੀਰਥ ਵਿੱਚ ਇਸ਼ਨਾਨ ਕੀਤਾ। ਇਸੇ ਗੁਰਮੁਖ ਹੁਕਮਨਾਮੇ ਦੀ ਸੂਖਮ ਵਿਚਾਰ ਹੁੰਡੋ ਲੜੀ ਵਾਰ ਸੰਥਿਆ ਇਹ ਗੁਰਮੁਖ ਪਿਆਰੇ ਕਰਦੇ ਹਨ। ਉਹਦੇ ਵਿੱਚੋਂ ਇੱਕ ਸ਼ਬਦ ਦੀ ਆਪਾਂ ਵਿਚਾਰ ਕਰੀਏ, ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਜੀ। ਹਾਂਜੀ,
ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਗਾਸ।
ਭਰਮ ਦਾ ਆਂਡਾ ਟੁੱਟ ਗਿਆ ਨਾ ਤੇ ਮਨ ਚਰਨ ਹੋ ਗਿਆ। ਭਰਮ ਦੀ ਵਿਆਖਿਆ ਬਹੁਤ ਲੰਮੀ ਚੌੜੀ ਮੈਂ ਵਿਦਾਂਤ ਵਿੱਚ ਪੜ੍ਹੀ ਹੈ, ਪਰ ਸਮੇਂ ਦੇ ਮੁਤਾਬਕ ਗੱਲ ਕਰਾਂ। ਭਰਮ ਹੈ ਕੀ? ਜੋ ਹੋਵੇ ਕੁਝ ਹੋਰ ਤੇ ਪ੍ਰਤੀਤ ਕੁਝ ਹੋਰ ਹੋਵੇ, ਇਹਨੂੰ ਵਿਦਾਂਤ ਵਿੱਚ ਬਹੁਤ ਲੰਮੀ ਚੌੜੀ ਦੀ ਵਿਆਖਿਆ ਕੀਤੀ ਹੈ। ਬਾਣੀ ਦੀ ਪੰਕਤੀ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦਾ ਅਰਥ ਹੈ ਆਪਾਂ ਜੋ ਸਮਝਦੇ ਉਹ ਨਾ ਹੋਵੇ। ਆਪਾਂ ਜਿੰਨੇ ਬੈਠੇ ਹਨ ਸਭ ਤੋਂ ਵੱਡਾ ਆਪਾਂ ਨੂੰ ਇੱਕ ਭਰਮ ਪਿਆ ਮੈਂ ਨਹੀਂ ਮਰਨਾ। ਆਪਾਂ ਜਿੰਨੇ ਬੈਠੇ ਨਾ ਚੇਤੇ ਕਰੋ, ਕਿਸੇ ਨੂੰ ਨਾ ਕਿਹਾ ਜੇ ਕਦੇ ਆਪਾਂ ਨੂੰ ਚੇਤਾ ਤੁਸੀਂ ਮਰਨਾ, ਕਦੇ ਨਹੀਂ ਆਇਆ। ਪਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਕਮਲਿਆ ਕਿਉਂ ਭੁਲੇਖੇ ਜੀ ਪਿਆ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੀ। ਤੇਰੀ ਬੇਬੇ ਦੀ ਚਲੀ ਗਈ, ਤੇਰਾ ਬਾਪੂ ਚਲਾ ਗਿਆ ਤੇ ਤੈਨੂੰ ਅਜੇ ਪਤਾ ਨਹੀਂ ਚੱਲਿਆ। ਇਹ ਸਾਨੂੰ ਸਾਰਿਆਂ ਨੂੰ ਭਰਨਾ, ਮੈਂ ਨਾ ਮਰੋ ਮਰਬੋ ਸੰਸਾਰਾ, ਮੈਂ ਨਹੀਂ ਮਰਨਾ ਦੂਜਿਆਂ ਨੇ ਮਰ ਜਾਣਾ। ਕਹਿੰਦੇ ਇਸ ਪ੍ਰਕਾਰ ਦਾ ਇਹ ਮਨ ਵਿੱਚ ਵਹਿਮ ਸੀ ਨਾ, ਇਹ ਭਾਂਡਾ ਜਿਹੜਾ ਵਹਿਮ ਦਾ ਭਾਂਡਾ ਸੀ ਟੁੱਟ ਗਿਆ ਤੇ ਮਨ ਵਿੱਚ ਚੰਨ ਹੋ ਗਿਆ।
ਰੋਟੀ ਬੇਰੀ ਭਗਤ ਗੁਰ ਕੀਨੀ ਬੰਦ ਖਲਾਸ।
ਮੋਹ ਤੇ ਮਮਤਾ ਦੀ ਬੇੜੀ ਸੀ ਇਹ ਗੁਰੂ ਨੇ ਕੱਟ ਕੇ ਪਾਸੇ ਕਰ ਦਿੱਤੀ ਔਰ ਇਹ ਮਨ ਸੁਤੰਤਰ ਹੋ ਗਿਆ।
ਆਵਣ ਜਾਣ ਰਹਿਓ,
ਇਹ ਭਰਮ ਦੀ ਨਿਵਿਰਤੀ ਕਰਕੇ ਆਉਣ ਜਾਣ ਦਾ ਚੱਕਰ ਸੀ ਖਤਮ ਹੋ ਗਿਆ।
ਤਪਤ ਕੜਾਹਾ ਬੁੱਝ ਗਿਆ,
ਜਿਹੜਾ ਤਪਦਾ ਕੜਾਹ ਸੀ ਤੇ ਇਹ ਆਪਾਂ ਤਪਦਾ ਕੜਾਹ ਕਿਹੜਾ ਹੈ? ਆਪਾਂ ਪਾਠ ਕਰਦੇ ਹਾਂ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਆਪਾਂ ਤਪਦੇ ਕਿਉਂ ਹਾਂ? ਇਹ ਬਾਬੇ ਦੀ ਬਾਣੀ ਹੈ, ਜੀਉ ਤਪਤ ਹੈ ਬਾਰੋ ਬਾਰ, तब तब खपे बहुत बेकार, जय तन बाणी विसर जाए जो पक्का रोगी बुलाए। बाणी नूं पास टुटण करके गुरमुख आपां तपी जाने आ, कहिंदे तपत कड़ाहा बुझ गया गुर शीतल नाम पियो। जदों गुरु ने ठंड बरताउण वाला नाम दिता ना, जेड़ा साडा हिरदे रूपी कड़ाया तपदा सी ना, ये बुझ गया, ठंडा ठार हो गया। राम देकर कृपा करते हन
जगत साधु संग पया,
भाई परमेश्वर दे प्यारे दी संगत मिली,
छोड़ गए निगहार।
मेरे अंदर मान हंकार विच लोभ लालच सन, जेडे मेरे ते निगाह करदे सन पे कदों इहनूं टिड्डियां करिए, ਉਹ ਨਿਗਾਹ ਰੱਖਣ ਵਾਲੇ ਛੱਡ ਗਏ।
ਜਿਸ ਕੀ ਅਟਕ ਤਿਸ ਤੇ ਛੁੱਟੀ,
ਜਿਹੜੀ ਜਿਹੜੀ ਮਨ ਵਿਚ ਰੁਕਾਵਟ ਸੀ ਨਾ, ਉਸ ਪਾਸੇ ਤੋਂ ਮਨ ਛੁੱਟ ਗਿਆ।
ਉਹ ਕਹਾ ਕਰੇ ਕੋਟ ਵਾਰ,
ਭਾਈ ਜਦੋਂ ਕੁਤਵਾਲ ਕੀ ਕਰ ਸਕੇਗਾ, ਜਦੋਂ ਕੁਤਵਾਲ ਆਪਾਂ ਕਵਾਂਗੇ ਜੇਲ ਸੁਪਰਡੈਂਟ, ਜਦੋਂ ਜੱਜ ਨੇ ਬਰਿਆ ਕਰ ਦਿੱਤਾ ਤੇ ਉਦੋਂ ਜੇਲ ਸੁਪਰਡੈਂਟ ਨੇ ਕੱਖ ਨੀ ਕਰਨਾ, ਉਦੋਂ ਕੁਤਵਾਲ ਕੱਖ ਨੀ ਕਰ ਸਕਦਾ। ਕਹਿੰਦੇ ਇਸ ਪ੍ਰਕਾਰ ਜਿਹਨੂੰ ਜਿਹੜੀ ਰੁਕਾਵਟ ਸੀ ਨਾ ਉਹ ਛੁੱਟ ਗਈ, ਤੇ ਇਹ ਕਤਵਾਲ ਮਨ ਰੂਪੀ ਕਤਵਾਲ ਕੀ ਕਰੇਗਾ।
ਕਾ ਪਾਰਾ ਕਰਮ ਕਾ ਹੋਏ ਨਹੀਂ ਕਰਮਾ,
ਆਪਾਂ ਕਈ ਤਰ੍ਹਾਂ ਦੇ ਕਰਮ ਕਾਂਡ ਕਰਦੇ, ਗ੍ਰੰਥਾਂ ਚ ਦੀ ਵਿਆਖਿਆ ਲਿਖੀ, ਨਿਤ ਕਰਮ ਨਿਤ ਕਰਮ ਵਿਧੀ ਕਰਮ ਨਿਸ਼ੇਧ ਕਰਮ ਇਤ ਆਦਿ ਕਰਮ ਨੇ। ਜਦੋਂ ਬੰਦਾ ਕਹਿੰਦੇ ਨਿਕਾਮ ਹੋ ਗਿਆ ਨਾ, ਇਹਨਾਂ ਕਰਮਾਂ ਦੇ ਚੱਕਰ ਚੋਂ ਬਾਹਰ ਹੋ ਗਿਆ। ਆਪਾਂ ਰੋਜ਼ ਬਾਣੀ ਦੀ ਪੰਕਤੀ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਾਂ ਜਿੰਨੇ ਵੀ ਕੰਮ ਕਰਦੇ ਨਾ, ਆਪਾਂ ਗੁਰਮੁਖ ਪਹਿਲਾਂ ਕਾਮਨਾ ਨੂੰ ਮੁੱਖ ਰੱਖ ਕਰਦੇ ਹਾਂ ਵੀ ਮੈਂ ਆਹ ਕੰਮ ਕਰਾਂ ਤੇ ਮੇਰਾ ਆਹ ਹੋ ਜਾਏ। ਕਿਸੇ ਨੇ ਆਖਿਆ 5 ਦਿਨ ਭਾਂਡੇ ਮਾਰ ਤੇ ਤੇਰਾ ਆਹ ਕੰਮ ਹੋ ਜਾਏਗਾ, ਕਿਸੇ ਨੇ ਆਖਿਆ ਝਾੜੂ ਮਾਰ, ਨਾ ਨਾ, ਆਪਾਂ ਕੇਵਲ ਝਾੜੂ ਮਾਰੀਏ, ਉਹਨੇ ਕੀ ਕਰਨਾ ਇਹ ਉਹਦੀ ਮਰਜ਼ੀ। ਆਪਾਂ ਕੇਵਲ ਤੇ ਕੇਵਲ ਭਾਂਡੇ ਮਾਂਜੀਏ, ਇਹ ਕੀ ਕਰਨਾ ਉਹਦੀ ਮਰਜ਼ੀ। ਆਪਾਂ ਬਾਣੀ ਪੜ੍ਹੀਏ, ਉਹਨੇ ਕੀ ਕਰਨਾ ਉਹਦੀ ਮਰਜ਼ੀ। ਆਪਾਂ ਤਾਂ ਪਹਿਲਾਂ ਲਕੇਨੇ ਪੀ ਆਹ ਮੇਰੇ ਤੇਰਾ ਕੰਪਰੂਮੈ ਜੀ, ਆਹ ਤੈਨੂੰ ਕੰਮ ਕਰਨਾ ਪਏ ਤੇ ਆਹ ਮੈਂ ਤੇਰਾ ਕਰਾਂਗਾ। ਵਪਾਰ ਹੈ, ਯਾਦ ਰੱਖਿਆ ਜੇ, ਵਪਾਰ ਤੇ ਪਿਆਰ ਇਕੱਠਾ ਨੀ, ਪਿਆਰ ਦੇਣਾ ਜਾਣਦਾ, ਵਪਾਰ ਲੈਣਾ ਜਾਣਦਾ। ਕਿਤੇ ਪਿਆਰ ਕਰਕੇ ਵੇਖੋ ਗੁਰਮੁਖੋ, ਜੇ ਪਿਆਰ ਕਰਕੇ ਵੇਖੋਗੇ ਨਾ, ਤੇ ਬਾਜਾਂ ਵਾਲਾ ਵੇਸਵਾ ਦੇ ਬੂਹੇ ਅੱਗੇ ਕਿਰਪਾਨ ਫੜ ਕੇ ਖਲੋ ਜਾਂਦਾ ਜੇ ਵਰਸ਼ਾ ਫੜ ਕੇ। ਜੇ ਆਪਾਂ ਪਿਆਰ ਕਰਾਂਗੇ ਨਾ, ਤੇ ਵੇਸਵਾ ਦੇ ਬੂਹੇ ਅੱਗੇ ਖਲੋ ਗਿਆ ਬਾਜਾਂ ਵਾਲਿਆ, ਵੀ ਤੈਨੂੰ ਆਖਿਆ ਵੀ ਮੈਂ ਗੁਰੂ ਤੇਰੇ ਜੋਗਾ, ਉਹਨੂੰ ਰੁੜ ਨਹੀਂ ਦਿੱਤਾ। ਕਿਤੇ ਆਪਾਂ ਉਹ ਅਵਸਥਾ ਬਣਾਈਏ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਜਦੋਂ ਨਿਸ਼ਕਾਮ ਹੋ ਗਏ ਨਾ, ਜਿਹੜੇ ਇਹ ਕਰਮ ਕਾਂਡ ਛੁੱਟ ਗਏ,
ਸਾਗਰ ਤੇ ਕੰਡਾ ਚੜੇ ਗੁਰ ਕੀਨੇ ਧਰਮਾ।
ਧਰਮ ਦੀ ਗੁਰਮੁਖੋ ਬਹੁਤ ਲੰਮੀ ਚੌੜੀ ਵੀ ਆਖਿਆ, ਧਰਮ ਦਾ ਇੱਕ ਅਰਥ ਹੈ ਫਰਜ਼, ਇੱਕ ਆਪਾਂ ਕਹਿੰਦੇ ਰਿਲੀਜਨ। ਰਿਲੀਜਨ ਦੇ ਵਿਦਵਾਨ ਅਰਥ ਕੀਤੇ ਰੀ ਦੁਬਾਰਾ, ਲੈਜਨ ਜੋੜਨਾ। ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜੇ, ਉਹ ਧਰਮ ਹੈ, ਭਾਵੇਂ ਉਹ ਕ੍ਰਿਸਚੈਨਿਟੀ ਹੈ, ਭਾਵੇਂ ਉਹ ਇਸਲਾਮ ਹੈ, ਭਾਵੇਂ ਹਿੰਦੂ ਧਰਮ ਹੈ, ਭਾਵੇਂ ਯਹੂਦੀ ਧਰਮ ਹੈ, ਜਿਹੜਾ ਟੁੱਟੀ ਆਤਮਾ ਨੂੰ ਪਰਮਾਤਮਾ ਨਾਲ ਜੋੜਦਾ ਉਹਨੂੰ ਧਰਮ ਕਹਿੰਦੇ ਨੇ। ਗੁਰੂ ਪੰਚਮ ਪਾਤਸ਼ਾਹ ਨੇ ਬੜੀ ਸੂਖਮ ਤੇ ਸਭ ਤੋਂ ਬਕੀਮਤੀ ਗੱਲ ਕਹੀ, ਉਹ ਕਹਿੰਦੇ ਨੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਾਪ ਨਿਰਮਲ ਕਰਮ, ਟਰੱਸਟ ਇਨ ਗਾਡ ਐਂਡ ਡੂ ਦੀ ਰਾਈਟ, ਕੰਮ ਨੇਕ ਕਰ ਤੇ ਨਾਲੇ ਪਰਮਾਤਮਾ ਤੇ ਵਿਸ਼ਵਾਸ ਕਰ। ਕਹਿੰਦੇ ਇਸ ਪ੍ਰਕਾਰ ਜਿਹੜਾ ਸੰਸਾਰ ਸਾਗਰ ਸੀ ਨਾ, ਇਹਦੇ ਕੰਢੇ ਤੇ ਚੜ ਗਏ, ਔਰ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਅਸੀਂ ਫਰਜ਼ ਨੂੰ ਪਛਾਣ ਲਿਆ।
ਸੱਚ ਥਾਨ ਸੱਚ ਬੈਠਕਾ ਸੱਚ ਸੁਭਾਉ ਬਣਾਇਆ,
ਸਾਡਾ ਸੁਭਾਉ ਤੋਂ ਭਾਵ ਪ੍ਰਯੋਜਨ, ਸਾਧ ਸੰਗਤ ਰੂਪੀ ਸੱਚੇ ਥਾਂ ਤੇ ਆਏ, ਸੱਚੀ ਬੈਠਕ ਕੀਤੀ ਵੀ ਗੁਰਮਤਿ ਵਿਚਾਰਾਂ ਕੀਤੀਆਂ, ਤੇ ਨਿਸ਼ਕਾਮ ਅਵਸਥਾ ਸਾਡੀ ਬਣ ਗਈ।
ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ,
ਵੱਖਰੋ ਦੇ ਅਰਥ ਗੁਰਮੁਖ ਮੈਂ ਆਪਣੇ ਚਾਚਾ ਜੀ ਦੇ ਕੋਲੋਂ ਪੜੇ ਨੇ, ਲਾਭਦਾਇਕ ਵਸਤੂ, ਵੱਖਰ ਸ਼ਬਦ ਬੜਾ ਆਉਂਦਾ ਬਾਣੀ ਚ, ਸੱਚ ਪੂੰਜੀ ਸੱਚ ਵੱਖਰੋ, ਪਰਿਪੂਰਨ ਪ੍ਰਮਾਤਮਾ ਦਾ ਆਲਮ ਸੱਚੀ ਜਾਇਦਾਦ ਹੈ, ਔਰ ਗੁਰਮੁਖੋ ਸੱਚ ਵੱਖਰੋ, ਇਹਨਾਂ ਗੁਰਮੁਖ ਨੇ ਲਾਭਦਾਇਕ ਸੌਦਾ ਕੀਤਾ ਹੈ ਤੇ ਸੱਚਖੰਡ ਰੂਪੀਆਂ ਨੂੰ ਘਰ ਦੀ ਪ੍ਰਾਪਤੀ ਹੋ ਗਈ। ਕੌਣ? ਜਿਹੜੇ ਸੱਚੀ ਥਾਂ ਤੇ ਆਏ, ਸਾਦੀ ਵਿਚਾਰ ਕੀਤੀ, ਔਰ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਪਰਮਾਤਮਾ ਦੀ ਪ੍ਰਾਪਤੀ ਨੂੰ ਰੱਖਿਆ ਨਾ, ਉਹਨਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸੱਚ ਥਾਨ ਸੱਚ ਬੈਠਕਾ ਸੱਚ ਸੁਭਾਉ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।